ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਨਾਮ ਕੁੱਥਿਆ, ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ, ਜਮਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਨਾਨਕ ਨਾਮ ਕੁੱਥਿਆ, ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ, ਜਮਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਸਾਰਾਂਸ਼ ਜਾਂ ਕੇਂਦਰੀ ਭਾਵ ਇਹ ਹੈ, ਇਹ ਮਨੁੱਖ ਤੂੰ ਸੰਸਾਰ ਵਿੱਚ ਆਇਆ, ਦੁਨੀਆਂ ਦੇ ਪਦਾਰਥ ਤੇਰੇ ਕੋਲ ਚਲੇ ਗਏ ਤੇ ਕੱਲ ਆ ਸਕਦੇ ਹਨ, ਪਰ ਯਾਦ ਰੱਖੀ ਇਹ ਮਨੁੱਖਾ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਦੁਬਾਰਾ ਤੈਨੂੰ ਮਿਲਣਾ ਨਹੀਂ। ਜਿਹਨੂੰ ਆਪਾਂ ਆਮ ਅੰਗਰੇਜ਼ੀ ਵਿੱਚ ਇਹਦੇ ਅਰਥ ਮੈਂ ਪੜ੍ਹੇ ਨੇ, ਕੈਚ ਦੀ ਟਾਈਮ ਬਾਈ ਦੀ ਫੋਰ ਲੋਕ, ਸਮੇਂ ਨੂੰ ਸੰਭਾਲਣਾ ਕਰ। ਸਾਡੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਮੈਂ ਰਹੀ ਵਾਸਤੇ ਘੱਤ, ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ ਅਡੰਦਾ ਜਾਣਦਾ, ਇਹ ਠਹਿਰ ਨਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਬੜੇ ਤਰਲੇ ਪਾਏ ਨੇ, ਪਰ ਜਿਹੜਾ ਸਮਾਂ ਹੱਥੋਂ ਲੰਘਿਆ ਉਹ ਦੁਬਾਰਾ ਮਿਲਣਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਕਿਰਪਾ ਕਰਨਗੇ, ਜਿਹੜੇ ਸਲੋਕ ਹਨ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਪਾਤਸ਼ਾਹ ਦੇ ਉਚਾਰੇ ਹੋਏ ਨੇ, ਤੇ ਜਿਹੜੀ ਪੌੜੀ ਹੈ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਚਾਰਨ ਕੀਤੀ ਹੈ। ਤੋ ਹਜ਼ੂਰ ਕਿਰਪਾ ਕਰਨ, ਮਨ ਦੀ ਇਕਾਗਰਤਾ ਲਈ ਸਭ ਤੋਂ ਪਹਿਲਾਂ ਅਰਦਾਸ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਨਾਮ ਕੁੱਥਿਆ,
ਕੁੱਥਿਆ ਤੋਂ ਪਾਵਨ ਦਾ ਭੁੱਲ ਜਾਣਾ। ਗੁਰਮੁਖਾ, ਜੇ ਨਾਮ ਵਾਲੇ ਪਾਸੇ ਤੋਂ ਭੁੱਲ ਗਿਓ ਨਾ ਤੇ ਤੈਨੂੰ ਮੁੜ ਕੇ ਮੌਕਾ ਨਹੀਂ ਮਿਲਣਾ। ਅਸੀਂ ਹਿੰਦੁਸਤਾਨ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਕ ਰਾਜੇ ਦਾ ਜ਼ਿਕਰ ਪੜ੍ਹਦੇ, ਉਹਦਾ ਨਾਂ ਜੁਜਾਤੀ ਸੀ। ਉਹਦੇ ਜੀਵਨ ਦੀ ਕਥਾ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਲੱਭਾ ਕਿ ਰਾਜੇ ਜੁਜਾਤੀ ਦੀ ਉਮਰ 100 ਸਾਲ ਹੋ ਗਈ। ਉਹਨੂੰ ਦੇਵਗਣ ਲੈਣ ਵਾਸਤੇ ਆਏ ਤੇ ਜਿਵੇਂ ਅੱਜ ਕੱਲ੍ਹ ਇੱਕ ਲਫ਼ਜ਼ ਬੜਾ ਪ੍ਰਚਲਿਤ ਹੈ, ਸੌਰੀ, ਮੈਂ ਭੁੱਲ ਗਿਆ। ਰਾਜਾ ਜਜਾਤੀ ਉਹਨਾਂ ਦੇਵਗਣਾਂ ਨੂੰ ਕਹਿਣ ਲੱਗਾ ਵੀ ਮਿੱਤਰੋ, ਮੈਥੋਂ ਗਲਤੀ ਹੋ ਗਈ ਹੈ, ਮੈਨੂੰ ਭੁਲੇਖਾ ਪੈ ਗਿਆ, ਮੈਂ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਤੇ ਮੈਨੂੰ ਦੁਬਾਰਾ 100 ਸਾਲ ਹੋਰ ਦੇ ਦਿਓ। ਕਹਿਣ ਲੱਗੇ ਕੋਈ ਗੱਲ ਨਹੀਂ ਪਿਆਰਿਆ, ਪਰ ਵਾਇਦਾ ਕੀਤਾ ਤੇ ਯਾਦ ਰੱਖੀ। ਦੇਵਗਣ ਚਲੇ ਗਏ, ਰਾਜੇ ਜਾਤੀ ਦੇ ਮਨ ਵਿਚ ਆਇਆ ਵੀ ਕੰਮ ਟਲ ਗਿਆ ਤੇ ਮੌਜਾਂ ਕਰੋ। ਫੇਰ ਪਹਿਲਾ 100 ਸਾਲ ਲੰਘਿਆ, ਦੂਜਾ 100 ਸਾਲ ਆਇਆ ਤੇ ਮੁੜ ਕੇ ਉਹ ਮੌਜ ਮੇਲੇ। ਸਮਾਂ ਤਾਂ ਗੁਰਮੁਖੋਂ ਮੁੱਕਣਾ ਹੀ ਹੈ ਨਾ। ਆਪਾਂ ਤਾਂ 70 ਤੇ 80 ਦੀ ਬੜਾ ਮਾਣ ਕਰਦੇ ਹਾਂ, ਆਪਾਂ ਦਿੱਲੀ ਨੂੰ ਜਾਂਦੇ ਹਾਂ ਤੇ ਰਸਤੇ ਚ ਇੱਕ ਨਗਰ ਆਉਂਦਾ ਮਾਰਕੰਡਾ। ਇਹ ਮਾਰਕੰਡਾ ਨਗਰ ਮਾਰਕੰਡੇ ਰਿਸ਼ੀ ਦੀ ਯਾਦ ਵਿੱਚ ਬਣਿਆ। ਉਹਨੇ ਮਹਾਂਪੁਰਸ਼ ਮਾਰਕੰਡੇ ਨੇ ਪੁਰਾਣ ਵੀ ਲਿਖਿਆ ਹੈ, ਔਰ ਉਸ ਮਾਰਕੰਡੇ ਦੀ ਉਮਰ ਗ੍ਰੰਥਾਂ ਵਿੱਚ ਮੈਂ ਗੁਰਮੁਖੋਂ ਪੜ੍ਹਿਆ ਵੀ 100,000 ਉਮਰ ਸੀ ਉਹਦੀ। ਤੇ ਤੁਸੀਂ ਕਹੋਗੇ ਗਿਆਨੀ ਜੀ ਕੋਈ ਪੁਸ਼ਟੀ, ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲਿਆ ਜੇ ਅਸੀਂ ਅਜੇ ਕਥਾ ਕਰਕੇ ਨਹੀਂ ਹਟਦੇ ਤੇ ਪਹਿਲਾਂ ਪੁੱਛਦੇ ਵੀ ਗਿਆਨੀ ਜੀ ਕਿੱਥੇ ਲਿਖਿਆ। ਮੈਂ ਬੇਨਤੀ ਕਰਾਂ, ਅਸੀਂ ਆਪਣੇ ਕੋਲੋਂ ਨਹੀਂ ਕੱਢਦੇ, ਤੇ ਇਹ ਨਹੀਂ ਵੀ ਹੁਣ ਜੇ ਮੈਂ ਕਥਾ ਕੀਤੀ ਤੇ 35 ਬੰਦੇ ਹੁਣ ਤੇ ਉਹਨੂੰ ਪੋਥੀਆਂ ਕੱਢ ਕੇ ਵਿਖਾਵਾਂ ਵੀ ਇਹ 35 ਕਰਨੇ ਤੇ ਇਹ ਤੁਸੀਂ ਨਵਾਂ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਵੀ ਇਹ ਕਿੱਥੇ ਲਿਖਿਆ। ਮੈਂ ਆਮ ਆਪਣੇ ਬਾਰੇ ਕਹਿੰਦਾ ਵੀ ਮੈਂ ਆਪਣੇ ਚਾਚੇ ਕੋਲੋਂ ਪੜ੍ਹਿਆ, ਇਹਨੂੰ ਉਹਨੂੰ ਪਤਾ ਹੋਵੇ ਕਿ ਉਹਨੇ ਕਿੱਥੋਂ ਪੜ੍ਹਿਆ। ਰਹੁ ਵਿਚਾਰ ਜਿਹੜੀ ਮੈਂ ਗੱਲ ਕਰਨ ਲੱਗਾ, ਮੈਂ ਇਹ ਕਿਸੇ ਨੇ ਤਾਂ ਕਹਿਣਾ ਵੀ ਗਿਆਨੀ ਜੀ ਇਹ ਕਿਵੇਂ ਹੋ ਸਕਦਾ 100 ਵਰ੍ਹਿਆਂ ਦੀ ਉਮਰ। ਇਹਦਾ ਜਵਾਬ ਭਾਈ ਗੁਰਦਾਸ ਦੀ ਵਾਰਾਂ ਵਿੱਚ ਪੜ੍ਹੋ, 100 ਵਰ੍ਹਿਆਂ ਕੀ ਆਰਜਾ, ਕੋਠੇ ਕੋਟ ਨਾ ਮੰਡਪ ਸਾਜੇ, ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ। ਮਾਰਕੰਡੇ ਰਿਸ਼ੀ ਦੀ ਕਥਾ ਬਹੁਤ ਲੰਮੀ ਚੌੜੀ ਲਿਖੀ ਵਿਦਵਾਨਾਂ ਨੇ। ਆਪਾਂ ਤਾਂ ਗੁਰਮੁਖੋਂ ਕਹਿੰਦੇ ਵੀ ਇੰਨੇ ਮੰਜ਼ਲਾ ਮਕਾਨ ਬਣਾਇਆ ਹੈ, ਉਹਨੇ ਜ਼ਿੰਦਗੀ ਪ੍ਰਯੰਤ ਮਕਾਨ ਹੀ ਕੋਈ ਨਹੀਂ ਬਣਾਇਆ। ਪ੍ਰੇਮੀਆਂ ਨੇ ਕਹਿਣਾ ਮਹਾਂਪੁਰਸ਼ੋ ਤੁਹਾਨੂੰ ਛੱਪੜ ਪਾ ਦਈਏ, ਕਹਿਣ ਲੱਗੇ ਗੁਰਮੁਖੋ ਕੀ ਪਤਾ ਕੱਲ੍ਹ ਵਾਰੀ ਆ ਜਾਏ, ਫਿਰ ਆਪਾਂ ਮੁਆਫੀ ਦੇਣੀ। ਸਮਾਗਮ ਵਿੱਚ ਜਾਂਦੇ ਹਾਂ ਤੇ ਆਪਾਂ ਕਹਿੰਦੇ ਕਥਾ ਵਾਲਾ ਤਾਂ ਰੋਜ਼ ਹੀ ਬੋਲੀ ਜਾਂਦਾ, ਪਹਿਲਾਂ ਗਰਮ ਪਕੌੜੇ ਖਾ ਲਈਏ। ਇਹਨਾਂ ਢਾਡੀਆਂ ਦਾ ਕੀ ਹੁੰਦਾ, ਰੌਲਾ ਪਾਈ ਜਾਂਦੇ ਨੇ, ਇਹ ਤੁਸੀਂ ਸਾਡੇ ਤਵਾ ਲਾਉਂਦੇ ਹੋ। ਗੁਰਮੁਖੋ ਪਕੌੜੇ ਤਾਂ ਘਰੋਂ ਵੀ ਖਾਧੇ ਜਾ ਸਕਦੇ, ਪਰ ਪਰਮਾਤਮਾ ਦੀ ਗੱਲ ਸੁਣਨ ਦਾ ਮੌਕਾ ਹਰ ਮੌਕੇ ਨਹੀਂ ਜੀ ਮਿਲਦਾ। ਆਹ ਬੜਾ ਦੁੱਖ ਹੁੰਦਾ, ਮੈਂ ਹੁਣੇ ਮੱਥਾ ਟੇਕ ਕੇ ਆਇਆ ਤੇ ਬਰਾਂਡੇ ਚ ਵੇਖਿਆ ਵੀ ਕਈ ਬੰਦੇ ਚਾਰ ਚਾਰ ਇਕੱਠੇ ਹੋ ਕੇ ਬਾਹਾਂ ਲਾ ਲਾ ਗੱਲਾਂ ਕਰਦੇ ਨੇ। ਮੈਂ ਉਹਨਾਂ ਦਾ ਦੁਸ਼ਮਣ ਨਹੀਂ, ਮੈਨੂੰ ਹਮਦਰਦੀ, ਆਪਣੇ ਜਾਣ ਕੇ ਬੇਨਤੀ ਕਰਦਾ ਪਿਆਰਿਓ, ਕਿਰਾਇਆ ਘਰੋਂ ਕਿਰਾਇਆ ਲਾ ਕੇ ਆਇਓ, ਘਰੋਂ ਕੰਮ ਛੱਡ ਕੇ ਆਇਓ, ਕਿਤੇ ਗੁਰੂ ਰਾਮਦਾਸ ਦੀ ਗੋਦੀ ਚ ਬਹਿ ਕੇ ਕਥਾ ਕੀਰਤਨ ਦਾ ਆਨੰਦ ਲਓ ਕਿ ਤਾਂ ਕਿ ਜੀਵਨ ਸਫਲਾ ਹੋ ਜਾਏ। ਗੱਲਾਂ ਤਾਂ ਘਰ ਵੀ ਆਪਾਂ ਕਰ ਲੈਂਦੇ ਹਾਂ, ਨਿੰਦਿਆ ਤਾਂ ਆਪਾਂ ਘਰ ਵੀ ਕਰ ਲੈਂਦੇ ਹਾਂ, ਇੱਥੇ ਨਿੰਦਿਆ ਤੇ ਗੱਲਾਂ ਕਰ ਲਈ ਨਹੀਂ ਆਉਂਦੇ। ਉਪਰਾਲਾ ਕਰਿਆ ਕਰੋ ਵੀ ਜਿੰਨੇ ਸਵਾਸ ਨੇ ਸਫਲੇ ਹੋ ਜਾਣ, ਗੁਰੂ ਸਾਡੇ ਤੇ ਮਿਹਰ ਕਰੇ। ਉਹ ਜਜਾਤੀ ਰਿਸ਼ੀ ਦੀ ਜਿਹੜੀ ਉਮਰ ਸੀ 200 ਸਾਲ ਹੋ ਗਈ, ਫਿਰ ਲੈਣ ਆਏ ਤੇ ਕਹਿਣ ਲੱਗਾ ਮਿੱਤਰੋ ਮੈਨੂੰ ਭੁਲੇਖਾ ਪੈ ਗਿਆ ਹੈ, ਐਤਕੀ ਮੇਰੇ ਤੇ ਤਰਸ ਕਰੋ, ਕਿਰਪਾ ਕਰੋ, 100 ਸਾਲ ਹੋਰ ਦੇ ਦਿਓ। ਕਹਿਣ ਲੱਗੇ ਰਾਜਾ ਹੈ ਤਾਂ ਬੜਾ ਔਖਾ ਕੰਮ, ਪਰ ਕੋਈ ਗੱਲ ਨਹੀਂ, ਉਥੇ ਲਿਖਿਆ ਵੀ 300 ਸਾਲ ਹੋਇਆ, 200 ਲੰਘ ਗਿਆ ਤੇ ਮੁੜ ਕੇ ਫਿਰ ਉਹ ਮੌਜ ਮੇਲੇ ਤੇ ਗਿੱਜਾ ਗਜਾਇਆ। ਜਦੋਂ 300 ਸਾਲ ਪੂਰਾ ਹੋਇਆ ਨਾ, ਕੰਨਾਂ ਨੂੰ ਹੱਥ ਲਾ ਕੇ ਕਹਿਣ ਲੱਗਾ ਐਤਕੀ ਦੇ ਦਿਓ। ਕਹਿਣ ਲੱਗੇ ਅਸੀਂ ਤੇਰੇ ਵਰਗੇ ਚਲਾਕਾਂ ਦੇ ਨਾਲ ਸਾਡਾ ਰੋਜ਼ ਵਾਹ ਪੈਂਦਾ ਹੈ, ਐਤਕੀ ਨਹੀਂ ਮਿਲਣਾ, ਔਰ 300 ਸਾਲ ਦੀ ਉਮਰ ਚ ਜਾਤੀ ਦੁਨੀਆਂ ਤੋਂ ਤੁਰ ਗਿਆ। ਕਹਿਣ ਦਾ ਭਾਵ ਗੁਰਮੁਖੋ ਸਮਾਂ ਉਹ ਸਫਲਾ ਹੈ ਜਿਹੜੇ ਸਮੇਂ ਤੇ ਅਸੀਂ ਪਰਮਾਤਮਾ ਨੂੰ ਚੇਤੇ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨਾਨਕ ਨਾਮੋਂ ਕੁਥਿਆ, ਨਾਮ ਦੇ ਨਾਲੋਂ ਭੁੱਲਿਆ ਹੋਇਆ, ਨਾਮ ਦੇ ਨਾਲੋਂ ਟੁੱਟੇ ਹੋਏ ਜੀਵ, ਯਾਦ ਰੱਖੀ ਤੈਨੂੰ ਬਹੁਤ ਵੱਡਾ ਘਾਟਾ ਪਏਗਾ।
ਹਲਤ ਪਲਤ ਸਭ ਜਾਏ।
ਆਪਾਂ ਦੁਨੀਆਂਦਾਰ ਲੋਕ ਕੋਈ ਤਾਂ ਪ੍ਰਲੋਕ ਵਾਸਤੇ ਕਾਰਜ ਕਰਦਾ ਵੀ ਆਪਾਂ ਪਰਮਾਤਮਾ ਦਾ ਨਾਂ ਲਈਏ ਤੇ ਅੱਗੇ ਕੰਮ ਆਵੇ। ਕਈ ਉਹ ਭਰਾ ਨੇ ਜਿਹੜੇ ਕਹਿੰਦੇ ਵੀ ਅੱਗੇ ਕਿਹਨੇ ਵੇਖਿਆ ਆਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਇੱਥੇ ਸੁੱਖ ਭੋਗੋ। ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਿਆਰਿਆ, ਜੇ ਨਾਮ ਦੇ ਨਾਲੋਂ ਟੁੱਟ ਗਿਓ, ਤੇਰਾ ਆਹ ਲੋਕ ਵੀ ਗਿਆ ਤੇ ਤੇਰਾ ਉਹ ਲੋਕ ਵੀ ਗਿਆ। ਇਸ ਕਰਕੇ ਇਹ ਸਮਾਂ ਇਹਨੂੰ ਸੰਭਾਲਣ ਦਾ ਯਤਨ ਕਰ।
ਜਪ ਤਪ ਸੰਜਮ ਸਭ ਹਿਰ ਲਿਆ।
ਇਹ ਗੁਰਮੁਖੋ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਾਂ ਤਿੰਨ ਚਾਰ ਵਸੀਲੇ ਵਰਤਦੇ ਹਾਂ। ਇੱਕ ਇਹ ਹੈ ਆਪਣੀ ਜ਼ਬਾਨ ਦੇ ਦੁਆਰਾ ਵਾਰ ਵਾਰ ਪਰਮਾਤਮਾ ਦਾ ਨਾਮ ਲੈਣਾ, ਇਹਨੂੰ ਆਪਾਂ ਕਹਿੰਦੇ ਜਾਪ। ਬਾਣੀ ਚ ਵੀ ਆਉਂਦਾ ਹੈ ਜਪ ਤਪ ਕਾ ਬੰਧ ਬੇੜਲਾ ਜਿਤ ਲੰਘੇ ਵਹੇਲਾ ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਕਹਿੰਦੇ ਗੁਰਮੁਖਾ ਜਿਵੇਂ ਦਰਿਆ ਲੰਘਣਾ ਤੇ ਬੇੜੀ ਤਿਆਰ ਹੋਵੇ ਤੇ ਬੰਦਾ ਸੌਖਾ ਲੰਘ ਜਾਂਦਾ, ਡੁੱਬਦਾ ਨਹੀਂ, ਇਸੇ ਪ੍ਰਕਾਰ ਸੰਸਾਰ ਸਾਗਰ ਤੋਂ ਲੰਘਣ ਲਈ ਜਾਪ ਤੇ ਤਪ ਦਾ ਬੇੜਾ ਬੰਨਣਾ ਕਰ। ਪਰ ਯਾਦ ਰੱਖੀ ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਪਾਣੀ ਬਹੁਤਾ ਓਵਰਲੋਡ ਹੋ ਗਿਆ ਦਰਿਆ ਦੇ ਕੰਢਿਆਂ ਤੋਂ ਅਬਾਰ ਆ ਗਿਆ, ਉਦੋਂ ਬੇੜੀ ਤੇ ਤਰਨਾ ਬੜਾ ਔਖਾ ਹੋ ਜਾਏਗਾ। ਇਸ ਕਰਕੇ ਇੱਥੇ ਗੁਰਦੇਵ ਕਹਿੰਦੇ ਨੇ ਗੁਰਮੁਖਾ ਕੋਈ ਗੁਰਮੁਖ ਪਿਆਰਾ ਜਪ ਕਰਦਾ ਜਵਾਨ ਦੇ ਨਾਲ, ਕਈ ਆਪਣੇ ਸਰੀਰ ਨੂੰ ਕਸ਼ਟ ਦੇ ਕਰਕੇ ਤਪ ਕਰਦੇ ਹਨ। ਸਾਡੇ ਉਦਾਸੀ ਮਹਾਤਮਾ ਜਨ, ਮੈਂ ਕਈਆਂ ਦੇ ਦਰਸ਼ਨ ਕੀਤੇ ਗੁਰਮੁਖ ਪਿਆਰਿਆ ਮਹਾਂਪੁਰਸ਼ਾਂ ਦੇ, ਉਹ ਜੇਠ ਤੇ ਹਾੜ ਦੇ ਮਹੀਨੇ ਵਿੱਚ ਗੁਰਮੁਖੋ ਧੂਣੀਆਂ ਤੌਂਦੇ ਹਨ। ਮੇਰੇ ਆਪਣੇ ਭੂਰੇ ਨਗਰ, ਮੈਂ ਆਪਣਾ ਛੋਟਾ ਜਿਹਾ ਸਾਂ, ਸਾਡੇ ਨਗਰ ਵਿੱਚ ਮਹਾਤਮਾ ਕੁਚਰਨ ਦਾਸ ਸੀ, ਉਹਨੇ ਧੂਣੀਆਂ ਤਾਈਆਂ। ਇਸੇ ਤਰ੍ਹਾਂ ਅਜਨਾਲੇ ਦੇ ਇਲਾਕੇ 'ਚ ਇੱਕ ਬਾਬਾ ਭਰਥਰੀ ਦਾਸ ਸੀ, ਮੇਰੇ ਮਾਮੇ ਦਾ ਪੁੱਤਰ, ਉਹਨੇ ਉਹ 40 ਦਿਨ ਧੂਣੀਆਂ ਤਾਈਆਂ। ਇਸ ਪ੍ਰਕਾਰ ਆਪਣੇ ਸਰੀਰ ਨੂੰ ਕਸ਼ ਦੇਣਾ, ਇਹਨੂੰ ਕਹਿੰਦੇ ਨੇ ਤਾਪ। ਸਰੀਰ ਨੂੰ ਬਰੂਨੀ ਕਸ਼ ਦੇਣਾ, ਇਹਨੂੰ ਤਪ ਕਹਿੰਦੇ ਨੇ। ਤੇ ਜਾਪ ਜਵਾਨ ਦੇ ਨਾਲ ਚਿੰਤਨ ਕਰਨਾ। ਅੱਗੇ ਆਉਂਦਾ ਸੰਜਮ। ਮੈਂ ਇੱਕ ਵੀਰਾਂ ਵਰਦੀ ਗੱਲ ਕੀਤੀ ਸੀ ਤੇ ਇੱਕ ਬੀਬੀ ਨੇ ਮੇਰੇ ਤੇ ਬੀ ਡਿਵੀਜ਼ਨ ਥਾਣੇ 'ਚ ਸ਼ਿਕਾਇਤ ਕਰ ਦਿੱਤੀ ਵੀ ਗਿਆਨੀ ਜੀ ਨੇ ਆਹ ਗੱਲ ਆਖੀ ਹੈ। ਮੈਂ ਨਾਲ ਹੀ ਕਿਹਾ ਸੀ ਕਿ ਮੈਂ ਆਪਣੀਆਂ ਸਿੱਖ ਬੀਬੀਆਂ ਬੱਚਿਆਂ ਨੂੰ ਕਹਿੰਦਾ ਮੇਰਾ ਦੂਜਿਆਂ ਨਾਲ ਕੋਈ ਮਤਲਬ ਨਹੀਂ, ਮਰਜ਼ੀ ਕਰਨ। ਸੰਜਮ ਦਾ ਭਾਵ ਹੁੰਦਾ ਹੈ ਕੋਈ ਤਾਂ ਕਹਿੰਦਾ ਵੀ ਮੈਂ ਅੱਜ ਲੂਣ ਨਹੀਂ ਖਾਣਾ, ਇਹ ਆਪੋ ਆਪਣੀ ਮਰਜ਼ੀ ਹੈ। ਅਸਲੀ ਵਰਤ ਤੇ ਸੰਜਮ ਹੈ, ਇਹਨਾਂ ਅੱਖਾਂ ਦੇ ਨਾਲ ਅਸੀਂ ਕਿਸੇ ਨੂੰ ਮਾੜਾ ਨਾ ਤੱਕੀਏ, ਇਹਨਾਂ ਕੰਨਾਂ ਦੇ ਨਾਲ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਨਾ ਸੁਣੀਏ, ਇਹਨਾਂ ਪੈਰਾਂ ਦੇ ਨਾਲ ਆਪਾਂ ਮਾੜੇ ਪਾਸੇ ਨਾ ਜਾਈਏ, ਇਹਨਾਂ ਹੱਥਾਂ ਦੇ ਨਾਲ ਆਪਾਂ ਮਾੜਾ ਕਰਮ ਨਾ ਕਰੀਏ, ਇਹ ਸਾਡਾ ਸੰਜਮ ਹੈ। ਆਪਾਂ ਕੜਾ ਪਾਉਂਦੇ ਹਾਂ ਨਾ, ਗੁਰਮੁਖੋ ਕਿਤੇ ਕੜੇ ਦਾ ਅੰਤਰੀ ਭਾਵ ਪੜ੍ਹ ਕੇ ਵੇਖੋ ਤੇ ਮਨ ਤਲਗੀਧਰ ਬਾਪੂ ਦੇ ਚਰਨਾਂ ਵਿੱਚ ਝੁਕ ਜਾਂਦਾ ਤੇ ਨੱਕ ਰਗੜੀਦਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਕੜੇ ਦਾ ਭਾਵ ਹੁੰਦਾ ਵੀ ਗੁਰਮੁਖਾ ਜਿਹੜੇ ਤੇਰੇ ਹੱਥ ਨੇ ਨਾ, ਇੱਥੇ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਹਿਰਾ ਹੋ ਗਿਆ, ਇਹ ਹੱਥ ਉਹਦੇ ਨੇ ਤੇ ਇਹਨਾਂ ਹੱਥਾਂ ਦੇ ਨਾਲ ਪਰਾਏ ਤਨ ਤੇ ਧਨ ਤੋਂ ਗੁਰੇਜ ਕਰੀ। ਪਰ ਤਨ ਪਰ ਧਨ ਪਰ ਦਾਰਾ ਪਰ ਹਰੀ, ਫਿਰ ਆਪਾਂ ਕਹਿੰਦੇ ਕੀ ਹੋਵੇਗਾ ਵੀ ਜੇ ਆਪਾਂ ਪਰਾਏ ਧਨ ਤੇ ਧਨ ਤੋਂ ਬਚ ਕੇ ਰਵਾਂਗੇ ਸਾਨੂੰ ਕੀ ਮਿਲੇਗਾ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਲ ਕਹਿੰਦੇ ਨੇ ਗੁਰਮੁਖਾ ਤੂੰ ਕਹਿੰਦਾ ਮਿਲੇਗਾ ਕਿ ਵਾਹਿਗੁਰੂ ਅੱਠੇ ਪਰ ਤੇਰੇ ਨਾਲ ਰਹੇਗਾ। ਮੈਂ ਪੰਕਤੀ ਪੜ੍ਹਾਂ, ਪਰ ਤਨ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਗਟ ਬਸੇ ਨਰ ਹਰੀ। ਨਿਗਟ ਤੂੰ ਭਾਵ ਲਾਗੇ, ਨਰ ਹਰੀ ਤੂੰ ਪਰਮਾਤਮਾ। ਇਹ ਕੜਾ ਸਾਨੂੰ ਕਹਿੰਦਾ ਵੀ ਗੁਰਮੁਖਾ ਪਰਾਏ ਤਨ ਤੇ ਪਰਾਏ ਧਨ ਤੂੰ ਗੁਰੇਜ ਕਰ, ਇਹਨਾਂ ਅੱਖਾਂ ਨਾਲ ਮੈਲਾ ਨਾ ਵੇਖ, ਇਹਨਾਂ ਪੈਰਾਂ ਦੇ ਨਾਲ ਮਾੜੇ ਪਾਸੇ ਨਾ ਜਾ। ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖਣ ਰੱਜੀਆਂ, ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸਿਣ ਰੋਵਣ ਦੇ ਹਾਸੇ। ਆਪਾਂ ਜ਼ਿੰਦਗੀ ਪ੍ਰਜੰਤ ਲੋਕਾਂ ਦੀ ਨਿੰਦਿਆ ਸੁਣੀ ਪਰ ਆਪਾਂ ਅਜੇ ਵੀ ਖੜਾ ਨਹੀਂ ਛੱਡਦੇ। ਮੇਰਾ ਜਾਤੀ ਜੋ ਤਜਰਬਾ ਹੈ ਨਾ, ਸਭ ਤੋਂ ਜੇ ਬੰਦੇ ਨੂੰ ਚੰਗਾ ਲੱਗਦਾ ਤੇ ਉਹ ਚੰਗਾ ਲੱਗਦਾ ਜੇ ਕਿਸੇ ਦੀ ਨਿੰਦਿਆ। ਆਪਣੇ ਸਾਰੇ ਕਿਸੇ ਨੂੰ ਨਾ ਕਿਹਾ ਜੇ ਆਪਣੇ ਅੰਦਰ ਝਾਤੀ ਮਾਰੋ। ਜੇ ਸਭ ਤੋਂ ਵੱਧ ਸਵਾਦ ਕਿਸੇ ਨੂੰ ਆਉਂਦਾ ਤੇ ਉਹ ਨਿੰਦਿਆ ਨਾਲ ਆਉਂਦਾ ਕਿਸੇ ਸੁਣ ਕੇ। ਜੇ ਕੋਈ ਨਿੰਦਿਆ ਕਰਦਾ ਵੇ ਤੇ ਆਪਾਂ ਕਹਿੰਦੇ ਫਲਾਣਾ ਸਿਆਂ, ਪਰ ਕੀ ਗੱਲਾਂ ਕਰਦੇ ਲਾਗੇ ਉਹ ਪਾ, ਮੇਰੇ ਵੀ ਬੈਲ ਪਾਓ। ਇਹ ਨਾ ਕਰਿਆ ਕਰੋ। ਇਸੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਅੱਗੇ ਜਾ ਕੇ ਸਾਨੂੰ ਨਿੰਦਿਆ ਤੋਂ ਸਚੇਤ ਕੀਤਾ, ਗੁਰੂ ਕੇ ਸਿੱਖਾ ਨਿੰਦਿਆ ਨਾ ਕਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾ ਜੇ ਨਾਮ ਵਾਲੇ ਪਾਸੇ ਤੂੰ ਭੁੱਲ ਗਿਓ, ਤੇਰਾ ਜਪ ਵੀ ਗਿਆ, ਤੇਰਾ ਤਪ ਵੀ ਗਿਆ, ਜਿਹੜਾ ਤੂੰ ਸੰਕੋਚ ਕਰਦੇ ਸਾਂ ਆਹ ਨਹੀਂ ਖਾਣਾ ਤੇ ਆਹ ਨਹੀਂ ਪੀਣਾ, ਇਹ ਵੀ ਚਲਾ ਗਿਆ। ਹਿਰ ਲੈ ਤੂੰ ਪਾਵ ਹੁੰਦਾ, ਖੋਲਿਆ ਜਾਵੇਗਾ, ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਟੂ ਸਨੈਚ। ਜਿਹੜਾ ਤੇਰਾ ਜਪ ਤਪ ਹੈ ਨਾ, ਇਹ ਵੀ ਜਾਂਦਾ ਰਹੇਗਾ। ਕਿਉਂ? ਨਾਮ ਮੂਲ ਹੈ, ਜੇ ਨਾਮ ਨਾ ਜਪਿਆ ਤਾਂ
ਮੁੱਠੀ ਦੂਜੇ ਪਾਏ।
ਮੁੱਠੀ ਤੋਂ ਭਾਵ ਹੁੰਦਾ ਲੁੱਟਿਆ ਜਾਣਾ, ਦੂਜੇ ਭਾਏ ਤੋਂ ਹੁੰਦਾ ਵੀ ਆਪਾਂ ਨਾਮ ਵਾਲੇ ਪਾਸੇ ਨੂੰ ਛੱਡ ਕੇ ਦੂਜੇ ਪਾਸੇ ਵੱਲ ਪ੍ਰੇਮ ਜ਼ਿਆਦਾ ਕਰਦੇ ਹਾਂ। ਨਾਮ ਵਾਲੇ ਪਾਸੇ ਤੋਂ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਨਾ, ਉਹ ਸਾਨੂੰ ਚੰਗੀਆਂ ਲੱਗਦੀਆਂ ਨੇ। ਯਾਦ ਰੱਖੀ,
ਜਮਦਰ ਬੱਦੇ ਮਾਰੀਏ ਹੈ।
ਪਰਿਪੂਰਨ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਹ ਮਨੁੱਖ ਜਿਨ੍ਹਾਂ ਨਾਮ ਨਹੀਂ ਜਪਿਆ, ਜਿਨ੍ਹਾਂ ਦੇ ਕੋਲ ਜਪ ਤਪ ਨਹੀਂ ਰਿਹਾ, ਜਿਹੜੇ ਸੰਯਮ ਵਾਲੇ ਨੇ, ਜਮਾਂ ਦੇ ਦਰ ਤੇ ਬੱਦੇ ਮਾਰੇ ਜਾਣਗੇ।
ਬਹੁਤੀ ਮਿਲੇ ਸਜਾਏ,
ਬੜੀ ਭਾਰੀ ਸਜ਼ਾ ਮਿਲੇਗੀ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ।
ਜਿਹੜੇ ਦੂਜੇ ਪਾਸੇ ਵਾਲੇ ਨੇ ਉਹਨਾਂ ਦੀ ਨਿਸ਼ਾਨੀ ਕੀ ਪਤਾ ਕਿਵੇਂ ਲੱਗੇ ਵੀ ਉਹ ਕੰਮ ਕੀ ਕਰਦੇ ਨੇ। ਹਜ਼ੂਰ ਕਹਿੰਦੇ ਸੰਤਾਂ ਨਾਲ ਵੈਰ ਕਮਾਵਦੇ। ਜਿਹੜਾ ਸੰਤ ਹੈ ਨਾ ਗੁਰਮੁਖੋ, ਅੱਜ ਦੇ ਜ਼ਮਾਨੇ ਚ ਆਪਾਂ ਸੰਤ ਦੇ ਬਾਰੇ ਬੜਾ ਭੁਲੇਖਾ ਖਾ ਰਹੇ ਹਾਂ। ਜਿਹੜੇ ਬਾਬੇ ਕੋਲ ਗੱਡੀਆਂ ਜਾਦੀਆਂ ਹੋਣ ਨਾ, ਆਪਾਂ ਕਹਿੰਦੇ ਵੱਡਾ ਸੰਤ ਹੈ। ਜਿਹੜੇ ਬਾਬੇ ਦੀ ਗੱਡੀ ਮਹਿੰਗੀ ਹੋਵੇ, ਆਪਾਂ ਕਹਿੰਦੇ ਵੱਡਾ ਸੰਤ ਹੈ। ਜਿਹੜੇ ਬਾਬੇ ਦੇ ਡੇਰੇ ਦੇ ਕਮਰੇ ਬਹੁਤੇ ਹੋਣ, ਉਹਨੂੰ ਆਪਾਂ ਵੱਡਾ ਸੰਤ ਕਹਿੰਦੇ। ਆਪਾਂ ਭੁਲੇਖੇ ਚ ਹਾਂ। ਸੰਤ ਕਾਰਾਂ ਨਾਲ ਨਹੀਂ ਬਣਦਾ, ਸੰਤ ਕਮਰਿਆਂ ਨਾਲ ਨਹੀਂ ਬਣਦਾ। ਸੰਤ ਦੇ ਦੋ ਚੀਜ਼ ਨੇ, ਇੱਕ ਸਾਧ ਹੋਵੇ ਤੇ ਇੱਕ ਸੰਤੋਖ ਹੋਵੇ। ਜਿਹੜਾ ਸੰਤ ਹੈ ਨਾ, ਉਹਦੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸੱਤ ਤੇ ਦੂਜਾ ਸੰਤੋਖ। ਸੱਤ ਤੋਂ ਭਾਵ, ਇਹਨੂੰ ਉਰਦੂ ਵਾਲੇ ਬਜ਼ੁਰਗ ਬੋਲਦੇ ਹੁੰਦੇ ਨੇ, ਏਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਏਕ ਵੋ ਮਰਦ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ। ਜਿਹੜੇ ਗੰਗਾ ਗਏ ਤੇ ਗੰਗਾ ਰਾਮ ਤੇ ਜਮਨਾ ਗਏ ਤੇ ਜਮਨਾ ਦਾਸ, ਉਹ ਨੇ ਉਹਨਾਂ ਤੇ ਕਿੰਨੇ ਵੀ ਕਸ਼ਟ ਆਏ, ਉਹ ਆਪਣੇ ਸਟੈਂਡ ਤੋਂ ਨਹੀਂ ਬਦਲੇ। ਤੇ ਦੂਜਾ ਉਹਨਾਂ ਕੋਲ ਸੰਤੋਖ ਹੁੰਦਾ, ਜੋ ਵੀ ਮਿਲ ਗਿਆ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਹੈ। ਆਪਾਂ ਨੂੰ ਕਿੰਨਾ ਵੀ ਮਿਲ ਜਾਏ ਨਾ, ਆਪਾਂ ਕਦੇ ਧੰਨਵਾਦ ਨਹੀਂ ਕਰਦੇ। ਇਸ ਪ੍ਰਕਾਰ ਜਿਹੜੇ ਉਹ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਕੋਲ ਸੱਤ ਹੈ ਸੰਤੋਖ ਹੈ, ਉਹ ਮਨੁੱਖ ਜਿਹੜੇ ਦੂਜੇ ਪਾਸੇ ਵੱਲ ਪਏ ਨੇ, ਉਹਨਾਂ ਦੀ ਵਿਰੋਧਤਾ ਕਰਦੇ ਹਨ।
ਦੁਸ਼ਟਾਂ ਨਾਲ ਮੋਹ ਪਿਆਰ,
ਜਿਹੜੇ ਭਾਈ ਬਰਿਆਈ ਵਾਲੇ ਪਾਸੇ ਨੂੰ ਪ੍ਰੇਮ ਕਰਦੇ, ਉਹਨਾਂ ਦੇ ਨਾਲ ਉਹ ਮੋਹ ਪਿਆਰ ਕਰਦੇ ਨੇ, ਤੇ ਸੰਤਾਂ ਨਾਲ ਈਰਖਾ।
ਅੱਗੇ ਪਿੱਛੇ ਸੁਖ ਨਹੀਂ,
ਪਰ ਯਾਦ ਰੱਖੀ ਪਿਆਰਿਆ, ਨਾ ਇੱਥੇ ਸੁਖ ਤੇ ਨਾ ਅੱਗੇ ਸੁਖ।
ਮਰ ਜੰਮੇ ਹੈ ਵਾਰੋ ਵਾਰ,
ਉਹਦਾ ਰਿਜ਼ਲਟ ਕੀ ਹੋਵੇਗਾ ਵੀ ਉਹਨਾਂ ਨੂੰ ਵਾਰ ਵਾਰ ਜੰਮਣਾ ਤੇ ਮਰਨਾ ਪਏਗਾ। ਆਪਾਂ ਸਿੱਖ ਇਤਿਹਾਸ ਵਿੱਚ ਆਪਾਂ ਆਮੇ ਨਾ ਕਈ ਵਾਰ ਕਹਿ ਦਿੰਦੇ ਵੀ ਗਿਆਨੀ ਜੇ ਨਿੱਕੀ ਜੀ ਗਲਤੀ ਵੀ ਹੋ ਜਾਏ ਤੇ ਗੁਰੂ ਬਖਸ਼ ਦਿੰਦਾ, ਇਹਦੇ ਚ ਕੋਈ ਸ਼ੱਕ ਨਹੀਂ, ਬਖਸ਼ ਦਿੰਦਾ। ਤੇ ਗੁਰਮੁਖੋ, ਕਈ ਵਾਰ ਨਿੱਕੀ ਜੀ ਜਿਹੜੀ ਗਲਤੀ ਹੈ ਨਾ, ਉਹ ਬਹੁਤ ਮਹਿੰਗੀ ਪੈਂਦੀ। ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਜ਼ਿਆਦਾ ਮਸ਼ਹੂਰ ਸਾਖੀ ਹੈ ਮੂਲੇ ਖੱਤਰੀ ਦੀ। ਸਿਆਲਕੋਟ ਸ਼ਹਿਰ ਦੇ ਵਿੱਚ ਇੱਕ ਮੁਸਲਮਾਨ ਫਕੀਰ ਜਿਹਦਾ ਨਾਮ ਹਮਜ਼ਾ ਗੌਸ ਕਰਕੇ ਲਿਖਿਆ, ਉਹ ਚਲੀਸਾ ਕੱਢਿਆ ਸੀ ਅੰਦਰ ਵੜ ਕੇ ਵੀ ਮੈਂ ਨਗਰ ਸਿਆਲਕੋਟ ਨੂੰ ਗਰਕ ਕਰ ਦੇਣਾ। ਕਿਹੜੀ ਗੱਲ ਦਾ ਵੀ ਇਨ ਕਿਸੇ ਦੇ ਘਰ ਔਲਾਦ ਨਹੀਂ ਸੀ, ਜੋ ਗ੍ਰੰਥਾਂ ਚ ਲਿਖਿਆ ਉਹਦੇ ਮੁਤਾਬਕ ਉਹਨੇ ਅੱਲਾਹ ਤਾਲਾ ਦੇ ਅੱਗੇ ਦੁਆ ਕੀਤੀ, ਅਰਦਾਸ ਕੀਤੀ ਤੇ ਕਹਿਣ ਲੱਗਾ, ਮਿੱਤਰਾ ਜੇ ਤੇਰੇ ਬਹੁਤੇ ਦੋ ਇੱਕ ਤੋਂ ਵੱਧ ਹੋਏ ਤੇ ਮੈਨੂੰ ਦੇ ਦੀ। ਉਹਦੇ ਤਿੰਨ ਬੱਚੇ ਹੋਏ। ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਮੈਨੂੰ ਹੁਕਮ ਕਰੋ, ਮੈਂ ਤੁਹਾਡੀ ਸੇਵਾ ਕਰਾਂ, ਮਾਇਆ ਦੇਵਾਂ, ਪਰ ਮੇਰਾ ਪੁੱਤ ਦੇਣ ਨੂੰ ਜੀ ਨਹੀਂ ਕਰਦਾ, ਕਿਵੇਂ ਦੇ ਦਿਆਂ। ਉਥੇ ਲਿਖਿਆ ਵੀ ਇਸ ਗੱਲ ਤੋਂ ਗੁੱਸੇ ਹੋ ਕਰਕੇ ਹਮਜ਼ਾ ਗੌਂ ਚਲੀਸਾ ਕੱਢਣ ਲੱਗ ਪਿਆ ਵੀ ਮੈਂ ਇਹ ਨਗਰ ਹੀ ਗਰਕ ਕਰ ਦੇਣਾ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਸਿਨਿਆਂ ਭੇਜਿਆ, ਭਾਈ ਤੈਨੂੰ ਮਿਲਣਾ। ਉਹ ਕਹਿਣ ਲੱਗੇ ਵੀ ਜੇ ਉਹ 40 ਦਿਨ ਜਿਹੜਾ ਛਲਾ ਕਰਦੇ ਨੇ ਉਹ ਬਾਹਰ ਗੱਲ ਨਹੀਂ ਕਰਦੇ, ਕਿਸੇ ਨਾਲ ਮਿਲਾਪ ਨਹੀਂ ਕਰਦੇ। ਚੇਲੇ ਕਹਿਣ ਲੱਗੇ ਜੀ ਉਹਨਾਂ ਦਾ ਛਲਾ ਭੰਗ ਹੋ ਜਾਏਗਾ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰਦੇਵ ਨੇ ਨਿਗਾਹ ਕੀਤੀ ਤੇ ਉੱਪਰੋਂ ਜਿਹੜਾ ਗੁੰਬਦ ਸੀ ਉਹ ਟੁੱਟ ਗਿਆ, ਸੂਰ ਦੀਆਂ ਕਿਰਨਾਂ ਪਈਆਂ ਤੇ ਹਮਜ਼ਾ ਗੌਸ ਦਾ ਜਿਹੜਾ ਚਲੀਸਾ ਛਲਾ ਉਹ ਭੰਗ ਹੋ ਗਿਆ। ਸਤਿਗੁਰੂ ਪਾਤਸ਼ਾਹ ਮਿਲੇ, ਕਹਿਣ ਲੱਗੇ ਭਲਿਆ ਤੂੰ ਫਕੀਰ ਹੈ, ਅੱਲਾਹ ਦਾ ਪਿਆਰਾ ਤੇ ਅੱਲਾਹ ਦੇ ਪਿਆਰੇ ਤਾਂ ਦਇਆ ਕਰਦੇ ਨੇ, ਇੰਨਾ ਕਰਖਤ। ਕਹਿੰਦਾ ਜੀ ਪੁੱਛੋ ਨਾ, ਇਹ ਨਗਰ ਬੜਾ ਬੇਜਮਾਨੇ ਲੋਕਾਂ ਦਾ, ਇਹ ਆਸਾਨ ਫਰਮੋਸ਼ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰੇ ਕੁਝ ਨਹੀਂ ਹੁੰਦੇ, ਚੰਗੇ ਵੀ ਹੁੰਦੇ ਨੇ, ਤੈਨੂੰ ਵਿਖਾ ਦਿਆਂ। ਉੱਥੇ ਇਤਿਹਾਸ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਟਕਾ ਭਾਈ ਮਰਦਾਨੇ ਨੂੰ ਦਿੱਤਾ ਤੇ ਕਹਿਣ ਲੱਗੇ ਸੱਚ ਤੇ ਝੂਠ ਖਰੀਦ ਕੇ ਲਿਆ, ਹੁਣ ਇਹ ਸੁਵਿਧਾ ਹੈ ਨਹੀਂ। ਮੂਲੇ ਨਾਮ ਦਾ ਕਰਾੜ ਬਾਣੀ ਚ ਲਿਖਿਆ, ਨਾਲ ਕਰਾੜਾਂ ਦੋਸਤੀ, ਕੂੜੇ ਕੂੜੀ ਪਾਏ, ਮਰਨ ਜਾਪੇ ਮੂਲਿਆ, ਆਵੇ ਕਿਤੇ ਥਾਏ, ਗਿਆਨਹੀਣ ਅਗਿਆਨ ਪੂਜਾ, ਅੰਧ ਪ੍ਰਤਾਵਾ ਭਾਉ ਦੂਜਾ। ਉਹਨੇ ਆਵਾਜ਼ ਮਾਰੀ, ਕਹਿਣ ਲੱਗਾ ਮਿੱਤਰਾ ਲਿਆ ਟਕਾ ਤੇ ਦੋ ਪਰਚੀਆਂ ਦੇ ਉੱਪਰ ਲਿਖ ਦਿੱਤਾ, ਇੱਕ ਤੇ ਲਿਖਿਆ ਵੀ ਮਰਨਾ ਸੱਚ ਜਿਉਣਾ ਝੂਠ। ਪਰਚੀ ਲੈ ਕੇ ਮਰਦਾਨਾ ਜੀ ਗਏ ਤੇ ਗੁਰਦੇਵ ਨੇ ਆਖਿਆ ਵੀ ਪੀਰ ਜੀ ਆ ਵੇਖ ਲਓ, ਇਹੋ ਜੇ ਇੱਥੇ ਮਹਾਂਪੁਰਸ਼ ਵੱਸਦੇ ਜਿਹੜੇ ਕਹਿੰਦੇ ਨੇ ਮਰਨਾ ਸੱਚ ਤੇ ਜਿਉਣਾ ਝੂਠ। ਉਧਰ ਮੂਲੇ ਦਾ ਮੱਥਾ ਠਣਕਿਆ ਵੀ ਕਹਿਣ ਲੱਗਾ ਇਹੋ ਜੇ ਮਹਾਂਪੁਰਸ਼ ਦਰਸ਼ਨ ਕਰੀਏ। ਆਇਆ ਗੁਰਮੁਖੋ, ਗ੍ਰੰਥਾਂ ਦੇ ਵਿੱਚ ਵਿਰਾਗ ਦੀਆਂ ਬਹੁਤ ਸਾਰੀਆਂ ਕਿਸਮਾਂ ਲਿਖੀਆਂ ਨੇ, 9 ਤਰ੍ਹਾਂ ਦਾ ਲਿਖਿਆ, ਲੇਕਿਨ ਆਮ ਸਮਝਾਉਣ ਵਾਸਤੇ ਸਾਦਾ ਜਿਹਾ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਵੀ ਵਿਰਾਗ 3 ਤਰ੍ਹਾਂ ਦਾ ਹੁੰਦਾ ਹੈ, ਗਧਾ ਵਿਰਾਗ, ਸ਼ੇਰ ਵਿਰਾਗ ਤੇ ਘੋੜਾ ਵਿਰਾਗ। ਕਿਸ ਤਰ੍ਹਾਂ ਗਧਾ ਵਿਰਾਗ ਇਹ ਹੁੰਦਾ ਵੀ ਖੋਤਾ ਹਿੰਗਿਆ ਤੇ ਦੂਜੇ ਹਿੰਗ ਪਏ ਤੇ ਮੁੜ ਕੇ ਸਾਰੇ ਚੁੱਪ। ਜਿਹੜਾ ਘੋੜਾ ਵਿਰਾਗ ਹੈ ਉਹ ਘੋੜਾ ਚਰਨ ਵਾਸਤੇ ਜਾਂਦਾ ਹੈ ਤੇ ਮੁੜ ਕੇ ਚਰ ਕੇ ਆਪਣੇ ਘਰ ਨੂੰ ਆ ਜਾਂਦਾ ਹੈ। ਤੀਜਾ ਸ਼ੇਰ ਵਿਰਾਗ ਲਿਖਿਆ ਵੀ ਸ਼ੇਰ ਜਿੰਨਾ ਚਿਰ ਪੇਟ ਭਰ ਕੇ ਨਾ ਆਵੇ, ਰੱਜ ਕੇ ਨਾ ਆਵੇ, ਉਹਨਾਂ ਚਿਰ ਸ਼ਿਕਾਰ ਸ਼ੇਰ ਵਾਪਸ ਨਹੀਂ ਮੁੜਦਾ। ਇਹਦਾ ਅੰਤਰੀ ਵਰਤ ਕੀ ਹੈ? ਇੱਕ ਉਹ ਨੇ ਜਿਹੋ ਜੇ ਵੇਖੇ ਘੜੀ ਦੀ ਘੜੀ, ਪਲ ਹੋ ਗਏ ਤੇ ਮੁੜ ਕੇ ਪੱਲੇ ਕੱਖ ਵੀ ਨਹੀਂ, ਤੇ ਦੂਜੇ ਉਹ ਲੋਕ ਨੇ ਦਿਹਾੜੀ ਡੰਗ ਰੱਖਿਆ, 2-4 ਸਾਲ ਰੱਖਿਆ ਤੇ ਮੁੜ ਕੇ ਕਹਿੰਦੇ ਜੀ ਇਹਨਾਂ ਗੱਲਾਂ ਚ ਕੀ ਪਿਆ ਹੈ, ਫਿਰ ਉੱਥੇ ਆ ਗਏ। ਤੇ ਤੀਜਾ ਵਿਰਾਗ ਹੈ ਕਹਿੰਦੇ ਗੁਰਮੁਖੋ ਨੂੰ ਗੁਰੂ ਦਾ ਬਾਣਾ ਪਾ ਲਿਆ ਤੇ ਜਿੰਨਾ ਚਿਰ ਮੈਂ ਦਾ ਸ਼ਿਕਾਰ ਨਾ ਕੀਤਾ ਉਹਨਾਂ ਚਿਰ ਆਪਾਂ ਵਾਪਸ ਨਹੀਂ ਮੁੜਨਾ। ਇਹ 3 ਕਿਸਮਾਂ ਨੇ ਵਿਰਾਗ ਦੀਆਂ। ਮੂਲੇ ਨੂੰ ਗਧਾ ਵਿਰਾਗ ਹੋਇਆ, ਕਹਿਣ ਲੱਗਾ ਜੀ ਮੈਨੂੰ ਨਾਲ ਲੈ ਚਲੋ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤੂੰ ਬਾਲ ਬੱਚੇਦਾਰ ਹੈ, ਕਬੀਲਦਾਰ ਹੈ, ਕੀ ਲੈਣਾ? ਕਹਿਣ ਲੱਗਾ ਸਭ ਝੂਠਾ ਹੈ। ਉੱਥੇ ਲਿਖਿਆ ਕਿ ਜਦੋਂ 6 ਮਹੀਨੇ ਹੋਏ ਨਾ ਤੇ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਭੈੜੀ ਰਸਮ ਸੀ ਸਤੀ ਕਰਨ ਦੀ, ਵੀ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਤੇ ਉਹਦੇ ਨਾਲ ਉਹਦੀ ਘਰਵਾਲੀ ਨੂੰ ਜਿਉਂਦੀ ਨੂੰ ਸਾੜਿਆ ਜਾਂਦਾ। ਇਹ ਬੜੀ ਭਾਰੀ ਕ੍ਰਿਤੀ ਸੀ, ਤੁਸੀਂ ਕਿਤੇ ਮਹਾਰਾਜੇ ਰਣਜੀਤ ਸਿੰਘ ਦਾ ਜਦੋਂ ਉਹਨਾਂ ਸਰੀਰ ਛੱਡਿਆ ਉਦੋਂ ਦਾ ਜ਼ਿਕਰ ਪੜ੍ਹਨਾ, ਇਸ ਪਾਸੇ ਮੈਂ ਨਾ ਜਾਵਾਂ। ਸ਼ਰੀਕਾਂ ਨੇ ਤੰਗ ਕੀਤਾ ਤੇ ਘਰ ਵਾਲੇ ਨੂੰ ਕਹਿਣ ਲੱਗੇ ਤੇਰਾ ਪਤੀ ਤਾਂ ਮਰ ਗਿਆ, ਜਿਹੜਾ ਕਹਿੰਦਾ ਸੀ ਨਾ ਦੁਨੀਆ ਜਿਉਣਾ ਝੂਠ ਤੇ ਮਰਨਾ ਸੱਚ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਸਿਰ ਆ ਕੇ ਕਹਿਣ ਲੱਗਾ ਪਾਤਸ਼ਾਹ ਜਿਵੇਂ ਕਿਵੇਂ ਹੁੰਦਾ ਮੈਨੂੰ ਘਰ ਪਹੁੰਚਾ ਦੇ, ਮੇਰੀ ਘਰਵਾਲੀ ਮਰਨਾ ਜਾਏ, ਜਿਵੇਂ ਕਿਵੇਂ ਹੁੰਦਾ ਪਹੁੰਚਾ ਦੇ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਰਦਾਨੇ ਚਿੰਤਾ ਨਾ ਕਰ, ਬਲ ਮੂਲਿਆ ਚਿੰਤਾ ਨਾ ਕਰ। ਤੇ ਮਰਦਾਨੇ ਨੇ ਮੋਢੇ ਤੇ ਹੱਥ ਰੱਖ ਕੇ ਆਖਿਆ ਮੂਲਿਆ ਜਿਹੜਾ ਇੱਥੇ ਲੈ ਕੇ ਆਇਆ ਇਹ ਖਤਰਾ ਨਹੀਂ ਤੈਨੂੰ, ਇਹ ਪਹੁੰਚਾ ਦੇਗਾ, ਹੌਸਲਾ ਤਾਂ ਕਰ। ਚਲਾ ਗਿਆ ਮੂਲਾ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਸਿਆਲਕੋਟ ਉੱਥੇ ਆਏ ਤੇ ਕਹਿਣ ਲੱਗੇ ਮਰਦਾਨਾ ਕਹਿਣ ਲੱਗਾ ਜੀ ਆਪਾਂ ਮੂਲੇ ਨਾ ਮਿਲ ਪਈਏ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੇਰੀ ਮਰਜ਼ੀ ਭਾਈ, ਬਾਬੇ ਨੂੰ ਤੇ ਮਰਦਾਨੇ ਨੂੰ ਆਉਂਦਿਆਂ ਵੇਖ ਕੇ ਜਿਹੜੀ ਘਰਵਾਲੀ ਸੀ ਇਹ ਪਾਥੀਆਂ ਪਾਤਰੀ ਸੀ ਤੇ ਮੂਲਾ ਕੋਲ ਬੈਠਾ ਸੀ, ਕਹਿਣ ਲੱਗੀ ਆ ਗਏ ਫੇਰ ਬਾਬੇ ਪੁੱਟਣ ਤੈਨੂੰ। ਜਿਹੜਾ ਕਹਿੰਦਾ ਸੀ ਨਾ ਮਰਨਾ ਸੱਚ ਤੇ ਜਿਉਣਾ ਝੂਠ, ਕਹਿਣ ਲੱਗਾ ਕਿਵੇਂ ਕਰਾਂ। ਕਹਿਣ ਲੱਗੀ ਪਾਥੀਆਂ ਵਾਲੇ ਘੂਰੇ ਚ ਵੜ ਲਾ, ਪਾਥੀਆਂ ਵਾਲੇ ਘੂਰੇ ਚ। ਆਵਾਜ਼ ਮਾਰੀ ਮਰਦਾਨੇ ਨੇ ਮੂਲਿਆ, ਤੇ ਘਰਵਾਲੀ ਕਹਿਣ ਲੱਗੀ ਬਾਬਾ ਜੀ ਘਰ ਨਹੀਂ। ਤੇ ਮਰਦਾਨਾ ਕਹਿਣ ਲੱਗਾ ਭੈਣ ਜੀ ਜੇ ਘਰ ਨਹੀਂ ਤੇ ਫਿਰ ਕਿਤੇ ਵੀ ਨਹੀਂ। ਸੱਪ ਲੜ ਗਿਆ, ਸੱਪ ਲੜਿਆ ਤੇ ਜਦੋਂ ਆਪਾਂ ਨੂੰ ਮੁਸੀਬਤ ਹੁੰਦੀ ਨਾ ਉਦੋਂ ਆਪਾਂ ਗੁਰਦੁਆਰੇ ਨੂੰ ਸੁੱਖ ਦੇ ਮੌਕੇ ਨਹੀਂ ਜੀ ਕੋਈ ਆਉਂਦਾ। ਬੇਨਤੀ ਕਰਾਂ ਜੇ ਸੁੱਖ ਦੇ ਮੌਕੇ ਗੁਰਦੁਆਰੇ ਆਓਗੇ ਤੇ ਗੁਰਮੁਖੋ ਦੁੱਖ ਆਉਂਦਾ ਹੀ ਨਹੀਂ, ਆਪਾਂ ਆਉਂਦੇ ਦੁੱਖ ਦੇ ਮੌਕੇ ਤੇ। ਮੰਜਾ ਚੁੱਕਿਆ ਲੈ ਗਏ ਹੱਥ ਜੋੜੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੂਲਿਆ ਹੁਣ ਆ ਤਾਂ ਗਿਆ ਪਰ ਦੇਰੀ ਹੋ ਗਈ ਹੈ, ਤੈਨੂੰ ਦਸਵੇਂ ਜਾਮੇ ਚ ਮੁਕਤ ਕਰਾਂਗੇ। ਇਹਨੂੰ ਸਾਖੀ ਨੂੰ ਚਿੱਥਣਾ, ਇੱਕ ਘੜੀ ਦੀ ਗਲਤੀ ਆਵਾਜ਼ ਮਾਰੀ ਤੇ ਅੰਗਾਰਾ ਨਹੀਂ ਭਰਿਆ। 200 ਸਾਲ ਜੂਨਾਂ ਭੋਗਣੀਆਂ ਪਈਆਂ 200 ਸਾਲ, ਤੇ ਮੁੜ ਕੇ ਸਾਏ ਦੀ ਜੂਨ ਚ ਪਿਆ। ਜਿੱਥੇ ਗੁਰਦੁਆਰਾ ਸ਼ਿਕਾਰ ਘਾਟ ਹੈ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਦਸਵੇਂ ਜਾਮੇ ਨੇ ਆਖਿਆ ਸਿੰਘੋ ਪਾਸੇ ਹੋ ਜਾਓ, ਇਹ ਸਾਡਾ ਮਸਲਾ ਹੈ, ਇਹ ਸਾਡਾ ਮੂਲਾ ਆਇਆ, ਅਸੀਂ ਇਹਨੂੰ ਮੁਕਤ ਕਰਨਾ। ਇਹਦੇ ਚ ਦੋ ਸਿੱਖਿਆ ਨੇ, ਇੱਕ ਤਾਂ ਇਹ ਵੀ ਆਪਾਂ ਜੇ ਘੜੀ ਭੁੱਲੇ ਤੇ ਘੜੀ ਦਾ ਭੁੱਲਿਆ ਕਈ ਸਵਾਂ ਕੋਹਾਂ ਤੇ ਜਾ ਪੈਂਦਾ, ਤੇ ਦੂਜਾ ਜੇ ਆਪਾਂ ਗੁਰੂ ਦੇ ਬਣ ਗਏ ਨਾ ਤੇ ਭਾਵੇਂ ਗਲਤੀਆਂ ਹੋਣ ਗੁਰੂ ਕਦੇ ਨਾ ਕਦੇ ਸਾਨੂੰ ਮਾਫ ਕਰ ਹੀ ਦੇਗਾ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਉਹ ਮਨੁੱਖ ਜਿਹੜੇ ਸੰਤਾਂ ਨਾਲ ਵੈਰ ਕਰਦੇ ਤੇ ਮਾਇਆ ਨਾਲ ਮੋਹ ਕਰਦੇ ਨੇ ਨਾ ਇੱਥੇ ਵੀ ਪਰੇਸ਼ਾਨ ਅੱਗੇ ਵੀ ਪਰੇਸ਼ਾਨ ਔਰ ਵਾਰ ਵਾਰ ਜੰਮਦੇ ਤੇ ਮਰਦੇ ਹਨ।
ਤ੍ਰਿਸ਼ਨਾ ਕਦੇ ਨਾ ਬੁੱਝਈ,
ਸਭ ਤੋਂ ਵੱਡਾ ਰੋਗ ਹੈ ਗੁਰਮੁਖੋ ਤ੍ਰਿਸ਼ਨਾ ਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਜਿਹਦੇ ਕੋਲ 100 ਕਹਿੰਦਾ ਯਾਰ ਹੋ ਜਾਏ, ਜਿਹਦੇ ਕੋਲ ਯਾਰ ਉਹ ਕਹਿੰਦਾ ਲੱਖ ਹੋ ਜਾਏ, ਜਿਹਦੇ ਕੋਲ ਲੱਖ ਉਹ ਕਹਿੰਦਾ ਕਰੋੜ ਹੋ ਜਾਏ, ਜਿਹੜਾ ਕਰੋੜ ਵਾਲਾ ਉਹ ਕਹਿੰਦਾ ਅਰਬ ਹੋ ਜਾਏ। ਇਹ ਬੰਦੇ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਇਹ ਮਾਇਆ ਇਹੋ ਜਿਹੀ ਹੈ। ਜਿਵੇਂ ਜਿਵੇਂ ਆਪਾਂ ਅੱਗ ਤੇ ਬਲ ਪਾਉਣੇ ਗੁਰਮੁਖ ਇਹਦੇ ਭਾਂਬੜ ਤੇਜ਼ ਹੁੰਦੇ ਨੇ। ਮੈਂ 10ਵੀਂ ਜਮਾਤ ਵਿੱਚ ਸਕੂਲੇ ਇੱਕ ਲੇਖ ਪੜ੍ਹਿਆ, ਸਾਨੂੰ ਪੜ੍ਹਾਇਆ ਗਿਆ 10ਵੀਂ ਜਮਾਤ ਅੰਗਰੇਜ਼ੀ ਵਿੱਚ, ਕਾਰਨੇਗੀ ਕੋ ਅਮਰੀਕਾ ਦਾ। ਉਹਦੇ ਕੋਲ ਉਸ ਜ਼ਮਾਨੇ ਵਿੱਚ 10 ਅਰਬ 90 ਅਰਬ ਡਾਲਰ ਮਾਇਆ ਸੀ ਉਮਰ ਲੱਗਾ, ਤੇ ਉਹਦਾ ਸੈਕਟਰੀ ਕੋਲ ਬੈਠਾ ਸੀ ਤੇ ਕਹਿਣ ਲੱਗਾ ਸਰ ਤੁਹਾਡੇ ਕੋਲ 90 ਖਰਬ ਡਾਲਰ ਹੈ ਤੇ ਤੁਸੀਂ ਸੰਤੁਸ਼ਟ ਹੋ? ਕਹਿਣ ਲੱਗਾ ਨਹੀਂ, ਮੇਰਾ 100 ਨਹੀਂ ਪੂਰਾ ਹੋਇਆ, ਮੈਂ 100 ਖਰਬ ਪੂਰਾ ਕਰਨਾ ਸੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਤ੍ਰਿਸ਼ਨਾ ਨਾ ਉਹ ਲਾਲਚੀ ਮਨੁੱਖਾਂ ਦੀ ਕਦੇ ਮੁੱਕਦੀ ਨਹੀਂ, ਕਦੇ ਬੁੱਝਦੀ ਨਹੀਂ। पर याद रखी
दुबिधा होए खुवार।
दुबिधा तो भाव हुंदा दो ढंग दुचता पुणा, आ काम करा के ना करा, आ काम चंगा या माड़ा, इत्यादिक दुचिते पुणे विच पै करके ते खुआर हुंदे ने, परेशान हुंदे हन।
मोह काले तिना निंदका।
और ओ मनुख जेड़ी निंदिया करदे ने कहिंदे अपना मुंह काला करके जांदे ने दुनिया तो। गुरु ग्रंथ सच्चे पातशाह कहिंदे निंदा भरी किसे की नाही, मनमुख मुग्ध करन मुंह काले ते निंदका नरके घोर पवन। इस प्रकार जेडे ओ निंदिया करन वाले लोग ने उन्हां दा मुंह काला हुंदा। पर इहदे नाल साडी कुईशर भरा इक बंद बोलदे हुंदे ने वी निंदिया करन वाला हटदा नहीं। ਉਹ ਕਹਿੰਦਾ ਚੁਗਲ ਖੋਰ ਨਾ ਚੁਗਲਿਓ ਮੂਲ ਟਲਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਇਸ ਪ੍ਰਕਾਰ ਉਹ ਨਿੰਦਿਆ ਕਰਨ ਵਾਲਿਆਂ ਦਾ ਮੂੰਹ ਕਾਲਾ ਹੁੰਦਾ ਕਿੱਥੇ?
ਚਿੱਤ ਸੱਚਾ ਦਰਬਾਰ,
ਉਸ ਪਰਿਪੂਰਨ ਦਰਬਾਰ ਪਰਮਾਤਮਾ ਦੀ ਕਚਹਿਰੀ ਵਿੱਚ।
ਨਾਨਕ ਨਾਮ ਵਿਹੂਣਿਆ,
ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ ਤੂੰ ਨਾਮ ਤੋਂ ਖਾਲੀ ਹੈ, ਨਾਮ ਨੀ ਜਪਿਆ ਯਾਦ ਰੱਖੀ।
ਨਾ ਉਰਵਾਰ ਨਾ ਪਾਰ,
ਆਇਆ ਸਾਂ ਪਰਮਾਤਮਾ ਦਾ ਨਾਮ ਲੈਣ ਲਈ ਪਰ ਇੱਥੇ ਆ ਕੇ ਤੈਨੂੰ ਨਾਮ ਭੁੱਲ ਗਿਆ, ਤੇ ਨਾ ਤੂੰ ਇੱਥੋਂ ਜੋਗਾ ਤੇ ਨਾ ਤੂੰ ਉੱਥੋਂ ਜੋਗਾ, ਨਾ ਤੂੰ ਰਾਰ ਤੇ ਨਾ ਪਾਰ। ਜਦੋਂ ਆਪਣੇ ਧੀ ਪੁੱਤ ਜੰਮਦਾ ਨਾ ਤੇ ਜਿਹੜਾ ਬੱਚਾ ਰੋਵੇ ਨਾ ਨਾ, ਜਿਹੜੀਆਂ ਉਸ ਬੱਚੇ ਦੀ ਮਾਂ ਕੋਲ ਬੀਬੀਆਂ ਹੁੰਦੀਆਂ ਉਹ ਇੱਕ ਦੂਜੇ ਨਾਲ ਕਹਿੰਦੀਆਂ ਨੇ ਵੀ ਬੱਚਾ ਨੋਰਮਲ ਠੀਕ ਨਹੀਂ ਹੋਣਾ। ਇਹ ਮੈਂ ਮਾਂ ਨਹੀਂ ਕਰਨ ਲੱਗਾ, ਨਾਲ ਗੁਰਮਤ ਦੀ ਗੱਲ ਕਰਾਂਗਾ। ਜਦੋਂ ਬੱਚੇ ਦਾ ਜਨਮ ਹੁੰਦਾ ਨਾ ਉਦੋਂ ਨਿਯਮ ਹੈ ਵੀ ਬੱਚਾ ਰੋਂਦਾ ਭਾਵੇਂ ਬੱਚੀ ਹੋਵੇ ਤੇ ਭਾਵੇਂ ਬੱਚਾ ਹੋਵੇ, ਤੇ ਜੇ ਨਹੀਂ ਰੋਂਦਾ ਤੇ ਉਹ ਬੀਬੀਆਂ ਭੈਣਾਂ ਕਹਿੰਦੀਆਂ ਨੇ ਬੱਚਾ ਨੋਰਮਲ ਹੋਣਾ ਹੈ, ਬੱਚਾ ਰੋਇਆ ਨਹੀਂ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਇੱਕ ਨਵੀਂ ਗੱਲ ਆਖੀ ਹੈ। ਉਹ ਕਹਿੰਦੇ ਪਤਾ ਵੀ ਬੱਚਾ ਰੋਂਦਾ ਕਿਉਂ ਹੈ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਸਾਰ ਦੁਨੀ ਚਿਤਲਾਇਆ। ਆਪਣੇ ਮਾਂ ਦੇ ਗਰਭੇ ਸਨ ਉਦੋਂ ਸਾਰੇ ਪਰਮਾਤਮਾ ਦਾ ਨਾਮ ਲੈਂਦੇ ਸਨ, ਕਾਰਨ ਕੀ ਸੀ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੁਖ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ, ਨਾਨਕ ਸੋ ਕਿਉਂ ਧਣੀ ਵਸਾਰਿਓ ਉਧਰੇ ਜਿਸ ਦੇ ਨਾਏ। ਜਦੋਂ ਆਪਾਂ ਮਾਂ ਦੇ ਗਰਭ ਸਾਂ ਮਾਂ ਦਾ ਮਲ ਤੇ ਮੂਤਰ ਸਾਡੇ ਮੂੰਹ ਦੇ ਬਿਲਕੁਲ ਲਾਗੇ ਸੀ, ਉਹ ਮਲ ਮੂਤਰ ਸਾਡੇ ਮੂੰਹ ਦੇ ਲਾਗੇ ਸੀ ਤੇ ਪਰਮਾਤਮਾ ਨੇ ਸਾਡੇ ਮੂੰਹ ਤੇ ਪਰਦਾ ਪਾਇਆ ਸੀ ਵੀ ਕਿਤੇ ਇਹਦੇ ਅੰਦਰ ਗੰਦ ਨਾ ਚਲਾ ਜਾਏ, ਤੇ ਦੋ ਘੜੀਆਂ ਪੁੱਠਾ ਲਮਕਣਾ ਕਿੱਡਾ ਔਖਾ ਹੈ। ਉਦੋਂ ਪੁੱਠਾ ਲਮਕਦਾ ਕਰਕੇ ਪਰਮਾਤਮਾ ਨੂੰ ਚੇਤੇ ਕਰਦਾ ਸੀ, ਤੇ ਜਦੋਂ ਬਾਹਰ ਆਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਸਾਰ ਦੁਨੀ ਚਿਤਲਾਇਆ, ਮਾਲਕ ਭੁੱਲ ਗਿਆ, ਦੁਨੀਆਂ ਚੰਬੜ ਗਈ। ਤੇ ਦੁਨੀਆਂ ਦੇ ਚੰਬਣ ਦੀ ਅੱਗੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਲੰਮਾ ਸ਼ਬਦ ਲਿਖਿਆ, ਪਹਿਲੇ ਪਿਆਰ ਲੱਗਾ ਥਣ ਦੁੱਧ ਮਾਇਆ ਹੈ ਕੀ, ਪਹਿਲੇ ਪਿਆਰ ਲੱਗਾ ਥਣ ਦੁੱਧ, ਬੱਚਾ ਰੋਇਆ ਤੇ ਮਾਂ ਨੇ ਦੁੱਧ ਦਿੱਤਾ ਤੇ ਬੱਚਾ ਚੁੱਪ ਕਰ ਗਿਆ ਮਾਇਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੁੱਧ, ਨਵਾਂ ਦਸਾਂ ਮਹੀਨਿਆਂ ਦਾ ਹੋਇਆ ਸਾਲ ਦਾ ਹੋਇਆ ਤੇ ਪੰਜਾਂ ਸਾਲਾਂ ਦੀ ਭੈਣ ਭਰਾ ਨੂੰ ਧੂਈ ਫਿਰਦੀ ਤੇ ਉਹ ਰੋਂਦਾ ਨਹੀਂ ਜਾਣਾ, ਤੇ ਜੇ ਕੋਈ ਗੈਰ ਚੁੱਕ ਲੈ ਨਾ ਰੋਣ ਲੱਗ ਪੈਂਦਾ। ਬੱਚੇ ਦੀ ਮਾਂ ਬੱਚੇ ਦੇ ਪਿਓ ਨੂੰ ਕਹਿੰਦੀ ਵੀ ਮੈਂ ਰੋਟੀ ਪਕਾ ਲਾਂ, ਕਾਕੇ ਨੂੰ ਫੜ ਲਓ, ਤੇ ਪਿਓ ਨੇ ਫੜਿਆ ਤੇ ਕਾਕਾ ਫਿਰ ਚੁੱਪ। ਚਲੋ ਮਾਂ ਦਾ ਤਾਂ ਦੁੱਧ ਲੈਂਦੇ ਹਾਂ ਤੇ ਪਿਓ ਦਾ ਲੈਂਦੇ ਹਾਂ, ਇਹਨੂੰ ਗੁਰਦੇਵ ਕਹਿੰਦੇ ਇਹ ਵੀ ਮਾਇਆ ਹੀ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਅਪੰਨੀ ਖੇਡ, ਮੁੜ ਕੇ ਖੇਡ ਚੰਗੀ ਲੱਗਣ ਲੱਗੀ, ਮੈਨੂੰ ਆ ਲੈ ਦਿਓ ਤੇ ਮੈਨੂੰ ਆ ਲੈ ਦਿਓ, ਪੰਜਵੇਂ ਖਾਣ ਪੀਣ ਕੀ ਧਾਤ। ਜਦੋਂ ਮੁੜ ਕੇ ਕਿਸੇ ਨੇ ਢਾਣੀ ਨੇ ਢਾ ਲਿਆ ਤੇ ਕਹਿਣ ਲੱਗਾ ਮੈਨੂੰ ਭੋਰਾ ਕੁਝ ਖਵਾਓ, ਮੈਨੂੰ ਤਾਂ ਉਹਨੇ ਢਾ ਲਿਆ। ਛੇਵਾਂ ਕਾਮਨਾ ਪੁੱਛੇ ਜਾਤ, ਜਦੋਂ ਖੁਰਾਕਾਂ ਖਾਧੀਆਂ ਮਤ ਮਾਰੀ ਗਈ, ਵਿਕਾਰਾਂ ਚ ਅੰਨਾ ਹੋ ਗਿਆ। ਇਸ ਪ੍ਰਕਾਰ ਬੰਦੇ ਤੇ ਮਾਇਆ ਦੱਸ ਰਹੇ, ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਇਸ ਪ੍ਰਕਾਰ ਜਿਹੜਾ ਇਹ ਜੀਵ ਹੈ ਨਾ, ਨਾਮ ਤੋਂ ਮਹੀਣਾ ਹੋਣ ਕਰਕੇ ਨਾ ਉਰਵਾਰ ਨਾ ਪਾਰ, ਨਾ ਐਸ ਪਾਸੇ ਦਾ ਤੇ ਨਾ ਉਸ ਪਾਸੇ ਦਾ।
ਪੌੜੀ ਜੋ ਹਰ ਨਾਮ ਧਿਆਏਂਦੇ।
ਹਾਂ, ਉਹ ਗੁਰਮੁਖ ਜਨ ਜਿਹੜੇ ਪਰਮਾਤਮਾ ਦੇ ਨਾਮ ਵਾਲੇ ਪਾਸੇ ਆਪਣਾ ਧਿਆਨ ਕਰਦੇ ਹਨ, ਧਿਆਏ ਦਾ ਇਹਦਾ ਲਫ਼ਜ਼ ਹੈ ਨਾ, ਭਾਈ ਸਾਹਿਬ ਨੇ ਪੜ੍ਹਿਆ ਧਿਆਏ ਦੇ, ਇਹਦਾ ਕੀ ਮਤਲਬ ਹੈ? ਬਾਬਾ ਨਾਮਦੇਵ ਤੇ ਬਾਬਾ ਤਰਲੋਚਨ ਜੀ ਬਹੁਤ ਮਿੱਤਰ ਸਨ। ਉਹਨਾਂ ਦੋਵਾਂ ਪੁਰਸ਼ਾਂ ਦੀ ਬਾਣੀ ਆਉਂਦੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਬਾਬਾ ਤਰਲੋਚਨ ਦੀ ਤੇ ਬਾਬਾ ਨਾਮਦੇਵ। ਬਾਬਾ ਨਾਮਦੇਵ ਖੱਡੀ ਦਾ ਕੰਮ ਕਰਦੇ ਸਨ, ਕੱਪੜਾ ਤਿਆਰ ਕਰਦੇ ਸਨ, ਤੇ ਤਰਲੋਚਨ ਮਿਲ ਲਈ ਗਿਆ, ਤੇ ਬਾਬਾ ਨਾਮਦੇਵ ਆਪਣੇ ਕੰਮ ਚ ਰੁੱਝਿਆ ਤੇ ਬਾਬੇ ਤਰਲੋਚਨ ਨੇ ਆਖਿਆ, ਨਾਮਿਆਂ ਤੈਨੂੰ ਮਾਇਆ ਨੇ ਮੋਹ ਲਿਆ ਭਲਿਆ, ਹੁਣ ਖੱਡੀ ਵਾਲੇ ਪਾਸੇ ਰੱਬ ਨੂੰ ਭੁੱਲ ਗਿਆ। ਉੱਥੇ ਬਾਬਾ ਨਾਮਦੇਵ ਨੇ ਤਰਲੋਚਨ ਨੂੰ ਸਮਝਾਇਆ, ਕਹਿੰਦੇ ਮਿੱਤਰਾ, ਨਾਮਾ ਕਹਿ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਡਾਲ। ਕਹਿੰਦੇ ਗੁਰਮੁਖਾ, ਨਾਮ ਅੰਦਰ ਨਾਲ ਜਪਣਾ ਕਿ ਹੱਥਾਂ ਨਾਲ ਜਪਣਾ? ਨਾਮਾ ਕਹਿ ਤਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਡਾਲ। ਜਿਵੇਂ ਡਰਾਈਵਰ ਹੁੰਦਾ, ਆਪਾਂ ਗੱਡੀ ਚ ਬਹਿੰਦੇ ਹਾਂ ਤੇ ਗੱਲਾਂ ਵੀ ਕਰੀ ਜਾਂਦਾ, ਪਰ ਉਹ ਨਿਗਾਹ ਹੁੰਦੀ ਵੀ ਗੱਡੀ ਸੱਜੇ ਖੱਬੇ ਨਾ ਹੋ ਜਾਏ। ਫਿਰ ਇੱਕ ਹੋਰ ਸ਼ਬਦ ਉਹਨਾਂ ਨੇ ਕਲੀਅਰ ਕੀਤਾ, ਕਹਿੰਦੇ ਆਨੀ ਲੇ ਕਾਗਦ। ਆਪਾਂ ਕਹਾਂਗੇ ਗਿਆਨੀ ਜੀ, ਕੰਮ ਕਰਦਿਆਂ ਰੱਬ ਕਿਵੇਂ ਚੇਤੇ ਕਰ ਲਾਂਗੇ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਭਗਤਾਂ ਨੇ ਬੜਾ ਸਾਦਾ ਦ੍ਰਿਸ਼ਟਾਂਤ, ਕਹਿੰਦੇ ਆਨੀ ਲੇ ਕਾਗਦ, ਘਾਟੀ ਲੇ ਗੂਡੀ, ਆਕਾਸ਼ ਗਧੇ ਵਧੇ ਭਰਮੀ ਵਾਲੇ, ਪੰਜ ਜਣਾ ਸੋ ਬਾਤ ਬਤਊਆ, ਚੀਜ਼ ਸੋ ਡੋਰੀ ਰਾਖੀ ਵਾਲੇ। ਕਹਿੰਦੇ ਗੁਰਮੁਖਾ, ਕਦੇ ਬੱਚੇ ਪਤੰਗ ਉਡਾਉਂਦੇ ਵੇਖੇ ਹੀ? ਹਾਂ ਜੀ। ਤੇ ਭਗਤ ਜੀ ਕਹਿੰਦੇ ਵੀ ਬੱਚੇ ਪਤੰਗ ਉਡਾਉਂਦੇ ਨੇ ਤੇ ਥੱਲੇ ਮਾਂ ਨੂੰ ਕਹਿੰਦੇ, ਮੰਮੀ ਮੇਰੀ ਰੋਟੀ ਕੋਠੇ ਤੇ ਭੇਜ ਦੇ। ਤੇ ਜਿਹੜਾ ਗੁਆਂਢੀ ਜਿਹੜਾ ਮਿੱਤਰ ਉਧਾਣੀ, ਉਹਨੂੰ ਕਹਿੰਦਾ ਵੀ ਗੁੱਡੀ ਵਧਾ, ਮੈਂ ਤੇਰੀ ਗੁੱਡੀ ਕੱਟਣੀ ਹੈ। ਮਾਂ ਨਾਲ ਗੱਲਾਂ ਵੀ ਕਰਦਾ ਪਰ ਉਹਦੀ ਬਿਰਤੀ ਗੁੱਡੀ ਨਾਲ ਹੋਣ ਕਰਕੇ ਉਹਦੀ ਪਤੰਗ ਬੋ ਨਹੀਂ ਹੁੰਦੀ। ਤੁਸੀਂ ਕਹਿਣਾ ਗਿਆਨੀ ਗੁੱਡੀਆਂ ਦੀਆਂ ਗੱਲਾਂ ਕਰ ਰਿਹਾ, ਮੈਂ ਨਹੀਂ ਜੇ ਕਰਦਾ। ਗੁਰਬਾਣੀ ਦਾ ਸ਼ਬਦ ਹੈ, ਆਨੀ ਲੇ ਕਾਟੀ, ਆਨੀ ਲੇ ਕਾਗਦ, ਕਾਟੀ ਲੇ ਗੁੱਡੀ, ਆਕਾਸ਼ ਮੱਧੇ ਭਰਮੀ ਵਾਲੇ, ਪੰਜ ਜਣਾ ਸਿਉ ਬਾਤ ਬਤਊਆ, ਚੀਜ਼ ਸੋ ਡੋਰੀ ਰਾਖੀ ਵਾਲੇ, ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਣ ਕਲਾ ਚਿਤ ਮੰਡੀ ਵਾਲੇ। ਸਾਡਾ ਸੁਨਿਆਰਾ ਭਰਾ ਉਹਦੇ ਕੋਲ ਗਾਹ ਗਿਆ, ਕੋਈ ਕਹਿੰਦਾ ਵੀ ਮੈਂ ਆਹ ਗਹਿਣਾ ਲੈਣਾ, ਕੋਈ ਕਹਿੰਦਾ ਆਹ ਲੈਣਾ, ਉਹ ਨਾਲ ਨਾਲ ਗਹਿਣਾ ਘੜੀ ਜਾਂਦਾ ਤੇ ਨਾਲ ਨਾਲ ਗਾਹਕ ਨਾਲ ਗੱਲ ਕਰੀ ਜਾਂਦਾ। ਅੱਗੇ ਇਸੇ ਸ਼ਬਦ ਵਿੱਚ ਦ੍ਰਿਸ਼ਟਾਂਤ ਦਿੱਤਾ ਵੀ ਗਾਂ ਪੰਜ ਕੋਹ ਜਾ ਕੇ ਦੂਰ ਚੱਲਦੀ ਪਰ ਉਹਦੀ ਨਿਗਾਹ ਵੀ ਮੈਂ ਦਵਾ ਦਵ ਦੌੜ ਕੇ ਤੇ ਆਪਣੇ ਵੱਛੇ ਨੂੰ ਦੁੱਧ ਦਿਆਂ। ਇੱਕ ਦ੍ਰਿਸ਼ਟਾਂਤ ਇਹ ਦਿੱਤਾ ਹੈ ਵੀ ਜਿਹੜੀ ਬੀਬੀ ਹੈ ਉਹ ਕੰਮ ਕਰਦੀ ਹੈ ਤੇ ਬੱਚੇ ਨੂੰ ਪੰਘੂੜੇ ਚ ਪਾਇਆ ਪਰ ਉਹ ਬੱਚੇ ਨੂੰ ਰੋਣ ਨਹੀਂ ਦਿੰਦੀ, ਜਦੋਂ ਮਾੜਾ ਜਿਹਾ ਰੋਂਦਾ ਤੇ ਪੰਘੂੜਾ ਹਿਲਾ ਦਿੰਦੀ ਹੈ। ਇਸ ਪ੍ਰਕਾਰ ਗੁਰਮੁਖਾ, ਕੰਮ ਕਰਦਿਆਂ ਵੀ ਪਰਮਾਤਮਾ ਨੂੰ ਚੇਤੇ ਕਰ ਸਕੀਦਾ। ਹਜ਼ੂਰ ਕਹਿੰਦੇ ਜੋ ਹਰ ਨਾਮ ਧਿਆਏ ਦੇ, ਉਹ ਮਨੁੱਖ ਜਿਹੜੇ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਨੂੰ ਮਨ ਕਰਕੇ ਧਿਆਏ ਦੋ, ਭਾਵ ਦਾ ਧਿਆਨ ਦੇਣਾ, ਇਕਾਗਰ ਉਸ ਪਾਸੇ ਨੂੰ ਸੁਧਾ ਰੱਖਣੀ, ਉਹ ਗੁਰਮੁਖ ਜਨ ਜਿਹੜੇ ਆਪਣੀ ਸੁਰਤੀ ਨੂੰ, ਆਪਣੀ ਬਿਰਤੀ ਨੂੰ ਪਰਮਾਤਮਾ ਵਾਲੇ ਪਾਸੇ ਰੱਖਦੇ ਹਨ।
ਸੇ ਹਰ ਹਰ ਨਾਮ ਰਤੇ ਮਨ ਮਾਹੀ।
ਉਹਨਾਂ ਗੁਰਮੁਖ ਪਿਆਰਿਆਂ ਨੇ ਤਨ ਰੰਗਣ ਦੀ ਬਜਾਏ ਆਪਣੇ ਮਨ ਨੂੰ ਰੰਗ ਲਿਆ। ਮਾਫ਼ੀ ਦੇਣੀ, ਸਾਡੀ ਬਹੁਤੀ ਦੌੜ ਤਨ ਨੂੰ ਰੰਗਣ ਵਾਲੇ ਪਾਸੇ ਲੱਗੀ ਹੈ। ਕਿਸੇ ਨੇ ਮੂੰਹ ਤੇ ਲਾਲ ਰੰਗ ਲਾ ਲਿਆ, ਕਿਸੇ ਨੇ ਕਾਲਾ ਲਾ ਲਿਆ, ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪਿਆਰਿਓ, ਉਹ ਰੰਗ ਲਾ ਜਿਹੜਾ ਉਤਰੇ ਨਾ। ਉਹ ਰੰਗ ਕਿਹੜਾ ਹੈ? ਰਾਮ ਰੰਗ ਕਦੇ ਉਤਰ ਨਾ ਜਾਏ। ਜਿਹੜਾ ਪਰਮਾਤਮਾ ਦੇ ਨਾਮ ਦਾ ਰੰਗ, ਉਹ ਉਤਰਦਾ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁ ਨਾ ਹੋਵੀ ਭੰਗ। ਇਹ ਗੰਗਾ ਲਫ਼ਜ਼ ਹੈ, ਗੰਗਾ ਗੰਗਾ ਨਹੀਂ ਪੜਨਾ, ਕਈ ਭੰਗ ਪੜੀ ਜਾਂਦੇ ਨੇ ਸਾਡੇ ਵੀਰ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ। ਪਰ ਇਹ ਰੰਗ ਚੜ੍ਹੇਗਾ ਕਦੋਂ? ਜਦੋਂ ਗੁਰੂ ਖੁਸ਼ ਹੋਇਆ। ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁ ਨਾ ਹੋਵੀ ਭੰਗ। ਜਦੋਂ ਗੁਰੂ ਖੁਸ਼ ਹੋ ਗਿਆ ਨਾ, ਇਹੋ ਜਿਹਾ ਰੰਗ ਚੜ੍ਹੇਗਾ ਵੀ ਗੁਰਮੁਖਾ ਮੁੜ ਕੇ ਉਤਰੇਗਾ ਨਹੀਂ। ਇਹ ਰੰਗ ਚੜਿਆ ਦਰਬਾਰ ਸਾਹਿਬ ਦੇ ਗ੍ਰੰਥੀ 92 ਸਾਲ ਦੀ ਉਮਰ ਬਾਬਾ ਮਨੀ ਸਿੰਘ ਜਲਾਦ ਨੇ ਵਾਰ ਕੀਤਾ ਤੇ ਕਹਿੰਦਾ, ਭਲਿਆ ਤੇਰੇ ਮਾਲਕ ਦੀ ਆਗਿਆ ਵੀ ਤੂੰ ਬੰਦ ਬੰਦ ਕੱਟੇ, ਤੇ ਬੰਦ ਤਾਂ ਪੋਟਿਆਂ ਤੋਂ ਆਰੰਭ ਹੁੰਦਾ, ਤੂੰ ਗੁੱਟ ਤੋਂ ਕੱਟਣਾ ਸ਼ੁਰੂ ਕਰ ਦਿੱਤਾ। ਇਤਿਹਾਸ ਹੈ ਇਤਿਹਾਸ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜੋ ਗੁਰਮੁਖ ਪਿਆਰੇ ਪਰਮਾਤਮਾ ਨੂੰ ਚੇਤੇ ਕਰਦੇ ਨੇ ਨਾ, ਹਰ ਹਰ ਨਾਮ ਰਤੇ ਮਨ ਮਾਹੀ, ਦਰ ਅਸਲ ਉਹਨਾਂ ਨੇ ਤਨ ਦੀ ਬਜਾਏ ਆਪਣੇ ਮਨ ਨੂੰ ਰੰਗ ਲਿਆ ਹੈ।
ਜਿੰਨਾ ਮਨ ਚਿੱਤ ਇੱਕ ਆਰਾਧਿਆ,
ਇਹ ਆਪਣੇ ਅੰਦਰ ਦੇ ਹਿੱਸੇ ਨੇ। ਇੱਕ ਲਫ਼ਜ਼ ਆਉਂਦਾ ਅੰਤਿਸ਼ਕਰਨ, ਇਹਨੂੰ ਚਤੁਸ਼ਟਾ ਵੀ ਲਿਖਿਆ ਸੰਸਕ੍ਰਿਤ ਵਿੱਚ। ਸਾਡਾ ਜਿਵੇਂ ਬਾਹਰ ਦਾ ਸਰੀਰ ਹੈ ਨਾ, ਲੱਤਾਂ ਬਾਹਾਂ ਅੱਖਾਂ ਵਗੈਰਾ ਕੰਨ, ਇਸੇ ਤਰ੍ਹਾਂ ਜਿਹੜਾ ਗੁਰਮੁਖ ਅੰਦਰ ਹੈ ਨਾ, ਉਹਦੇ ਵੀ ਚਾਰ ਭਾਗ ਲਿਖੇ ਨੇ, ਉਹਨੂੰ ਕਹਿੰਦੇ ਨੇ ਅੰਤਿਸ਼ਕਰਨ। ਤੇ ਇਹ ਚਾਹੁੰਦਾ ਕੱਟ ਨੂੰ ਕਹਿੰਦੇ, ਇਹ ਬਣਿਆ ਕਾਹਦਾ? ਮਨ ਬੁੱਧ ਚਿੱਤ ਤੇ ਹੰਕਾਰ। ਇੱਕ ਲਫ਼ਜ਼ ਆਉਂਦਾ ਅੰਤਿਸ਼ਕਰਨ। ਅੰਤਿਸ਼ਕਰਨ ਕੀ ਹੈ? ਇਹ ਚਾਰ ਚੀਜ਼ਾਂ ਦਾ ਕੰਬੀਨੇਸ਼ਨ ਹੈ, ਮਨ ਚਿੱਤ ਬੁੱਧ ਤੇ ਹੰਕਾਰ। ਇਹਦੇ ਨਾਲ ਆਪਾਂ ਤੁਰੇ ਫਿਰਦੇ ਹਾਂ। ਮਨ ਦੀ ਅਰਥ ਕੀ ਨੇ? ਸੰਕਲਪੋ ਵਿਕਲਪੋ ਮਨਾ। ਕਦੇ ਆਪਣੇ ਅੰਦਰ ਚੰਗਾ ਫੁਰਨਾ ਫੁਰਪਿਆ ਤੇ ਕਦੇ ਮਾੜਾ, ਇਹਦਾ ਅਰਥ ਹੁੰਦਾ ਮਨ। ਬੁੱਧੀ ਦਾ ਭਾਵ ਹੁੰਦਾ ਅਨੈਲਿਸਿਸ ਕਰਨਾ, ਨਖੇੜ ਕਰਨਾ ਵੀ ਆਹ ਕੰਮ ਚੰਗਾ ਤੇ ਆਹ ਮਾੜਾ ਹੈ, ਇਹਨੂੰ ਕਹਿੰਦੇ ਨੇ ਬੁੱਧੀ। ਮਨ ਬੁੱਧ ਚਿੱਤ, ਇੱਥੇ ਬੈਠਿਆਂ ਤਾਂ ਚਲਾ ਗਿਆ ਘਰ ਪਾਸੇ ਵਾਲੇ ਖਿਆਲ, ਉਹਨੂੰ ਆਪਾਂ ਕਹਿੰਦੇ ਚਿੱਤ। ਤੇ ਚੌਥਾ ਹੰਕਾਰ। ਇਹਨਾਂ ਚਾਰ ਚੀਜ਼ਾਂ ਦੇ ਆਸੇ ਤੇ ਗੁਰਮੁਖ ਆਪਾਂ ਤੁਰੇ ਫਿਰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ, ਉਹ ਮਨੁੱਖ ਜਿਨ੍ਹਾਂ ਨੇ ਮਨ ਕਰਕੇ ਤੇ ਚਿੱਤ ਕਰਕੇ ਉਹਦੀ ਆਰਾਧਨਾ ਕੀਤੀ ਹੈ।
ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ,
ਇੱਕ ਵਾਹਿਗੁਰੂ ਤੋਂ ਬਿਨਾਂ ਗੁਰਮੁਖੋ ਦੂਜੇ ਵਾਲੇ ਪਾਸੇ ਜਾਂਦੇ ਨਹੀਂ। ਸਾਡੇ ਕਾਮ ਰਿਵਾਜ ਹੈ ਬੜਾ ਨਿਕੰਮਾ ਜਿਹਾ, ਅਸੀਂ ਘਰਾਂ ਚ ਮਹਾਂਪੁਰਸ਼ਾਂ ਦੀਆਂ ਫੋਟੋਆਂ ਲਾਈਆਂ ਨੇ, ਕਿਸੇ ਮਹਾਂਪੁਰਖ ਦੇ ਉਲਟ ਨਹੀਂ, ਨਮਸਕਾਰ ਕਰਦਾ ਸਾਰਿਆਂ ਨੂੰ। ਲੇਕਿਨ ਗੱਲ ਕੀ ਹੈ, ਅਸੀਂ ਕਹਿੰਦੇ ਗਿਆਨੀ, ਜਦੋਂ ਇਹਨਾਂ ਮਹਾਂਪੁਰਸ਼ਾਂ ਦੇ ਲੜ ਲੱਗੇ ਸਾਡਾ ਤਾਂ ਜੀਵਨ ਬਦਲ ਗਿਆ। ਮੈਂ ਫਿਰ ਦੁਬਾਰਾ ਮਾਫ਼ੀ ਮੰਗ ਲਾਂ, ਮੈਂ ਕਿ ਸੰਤ ਮਹਾਤਮਾ ਦੇ ਉਲਟ ਨਹੀਂ, ਪਰ ਹਰ ਚੀਜ਼ ਨੂੰ ਲਿਮਿਟ ਵਿੱਚ ਰੱਖੋ। ਮੇਰੀ ਉਹ ਭੈਣੋ ਧੀਓ, ਤਿੰਨ ਦਿਓਰ ਤੇ ਪਤੀ ਇੱਕ, ਪੰਜ ਜੇਠ ਤੇ ਪਤੀ ਇੱਕ। ਆਪਾਂ ਜੇਠ ਨੂੰ ਪਤੀ ਨਹੀਂ ਕਹਿਣਾ ਤੇ ਦਿਓਰ ਨੂੰ ਪਤੀ ਨਹੀਂ ਕਹਿਣਾ। ਫਿਰ ਜਿਹੜੇ ਦੇਹਧਾਰੀਆਂ ਦੇ ਡੇਰੇ ਬਣੇ ਜਿੱਥੇ ਲੋਕੀ ਜਾਂਦੇ ਨੇ ਬੱਗਾਂ ਦੇ ਵੱਗ, ਗਿਆਨੀ ਜਿੰਨਾ ਉਹ ਸਾਨੂੰ ਬਾਣੀ ਦੇ ਅਰਥ ਪੜਾਉਂਦੇ ਤੇ ਫਿਰ ਉਹਨੂੰ ਗੁਰੂ ਨਾਨਕ ਤੇ ਕੀ ਆਖੀਏ? ਇਹਦਾ ਜਵਾਬ ਗੁਰਮੁਖ ਇਹ ਹੈ, ਬੜਾ ਸਿੰਪਲ ਸਾਨੂੰ ਮਹਾਂਪੁਰਸ਼ਾਂ ਪੜਾਇਆ। ਇੱਕ ਫੌਜੀ ਭਰਾ, ਉਹਨੇ ਆਪਣੇ ਘਰ ਨੂੰ ਚਿੱਠੀ ਲਿਖੀ, ਹਾਲਾਤ ਖਰਾਬ ਸਨ ਤੇ ਛੁੱਟੀ ਨਾ ਮਿਲੀ। ਡਾਕਿਆ ਭਰਾ ਚਿੱਠੀ ਲੈ ਕੇ ਆਇਆ ਤੇ ਫੌਜੀ ਭਰਾ ਦੀ ਧਰਮ ਪਤਨੀ ਉਹ ਡਾਕੀਆ ਨੂੰ ਕਹਿਣ ਲੱਗੀ, ਵੀਰਾ ਦੋ ਮਿੰਟ ਮੰਜੇ ਤੇ ਬਹਿ ਤੇ ਮੈਂ ਨਾਲੇ ਤੇਰੇ ਲਈ ਚਾਹ ਬਣਾਵਾਂ ਘੁੱਟ, ਤੇ ਮੇਰਾ ਭਰਾ ਮੈਨੂੰ ਚਿੱਠੀ ਪੜ੍ਹ ਕੇ ਸੁਣਾ ਦੀ। ਬਹਿ ਗਿਆ, ਬੀਬੇ ਨੇ ਚਾਹ ਬਣਾਈ, ਡਾਕਿਆ ਭਰਾ ਨਾਲੇ ਚਾਹ ਪੀਤੀ ਜਾਂਦਾ ਤੇ ਨਾਲੇ ਚਿੱਠੀ ਪੜ੍ਹਦਾ, ਕਹਿੰਦਾ ਮੇਰੀ ਪਿਆਰੀ ਪਤਨੀ, ਮੇਰਾ ਖਿਆਲ ਦਿਨੇ ਰਾਤ ਤੁਹਾਡੇ ਵੱਲ ਰਹਿੰਦਾ ਹੈ, ਹਾਲਾਤ ਖਰਾਬ ਨੇ ਤੇ ਮੈਂ ਚਾਰ ਮਹੀਨਿਆਂ ਨੂੰ ਆਵਾਂਗਾ ਤੇਰਾ ਪਿਆਰਾ ਪਤੀ। ਬੜੀ ਸਿੰਪਲ ਜੀ ਉਦਾਹਰਨ ਹੈ। ਹੁਣ ਵੇਖੋ ਵੀ ਉਹ ਡਾਕੀਆ ਬੀਬੀ ਦੇ ਕੋਲ ਮੰਜੇ ਤੇ ਬਹਿ ਕੇ ਕਹਿ ਰਿਹਾ ਮੇਰਾ ਪਿਆਰੀ ਪਤਨੀ, ਲੇਕਿਨ ਚਿੱਠੀ ਪੜ੍ਹਨ ਨਾਲ ਪਤੀ ਨਹੀਂ ਬਣਦਾ, ਪਤੀ ਉਹ ਹੈ ਜਿਹਦੀ ਚਿੱਠੀ ਹੈ। ਇਸ ਪ੍ਰਕਾਰ ਅਸੀਂ ਕਥਾ ਕਰਦੇ ਹਾਂ, ਸਾਨੂੰ ਤੁਸੀਂ ਗਿਆਨੀ ਕਹਿ ਦਿਓ, ਕੁਝ ਕਹਿ ਦਿਓ, ਸਾਨੂੰ ਡਾਕੀਏ ਸਮਝੋ, ਸਾਨੂੰ ਪਤੀ ਨਾ ਬਣਾਓ। ਜੇ ਕੋਈ ਬਾਣੀ ਦੇ ਅਰਥ ਮਹਾਂਪੁਰਖ ਸਾਨੂੰ ਸੁਣਾਉਂਦਾ ਨਾ, ਧੰਨਵਾਦ, ਪਰ ਉਹਨੂੰ ਡਾਕੀਏ ਦੇ ਤੌਰ ਤੇ ਵਰਤੋ, ਉਹਨੂੰ ਪਤੀ ਨਾ ਬਣਾਓ। ਸਾਡਾ ਪਤੀ ਕੌਣ ਹੈ? ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰੱਖੀ ਮੇਰੀ। ਸਾਡਾ ਪਤੀ ਗੁਰੂ ਨਾਨਕ ਪਾਤਸ਼ਾਹ, ਸਾਡੇ ਪਤੀ ਦਸ ਗੁਰੂ ਸਾਹਿਬਾਨ ਨੇ। ਗਿਆਨੀ ਜੀ ਤੁਸੀਂ ਉਖੜ ਗਏ, ਹੁਣੇ ਤੁਸੀਂ ਕਹਿੰਦੇ ਵੀ ਗੁਰੂ ਨਾਨਕ ਵੱਡਾ ਤੇ ਮੁੜ ਕੇ ਦਸ ਕਹਿਣ ਲੱਗ ਪਏ ਜੇ? ਨਹੀਂ ਨਹੀਂ, ਗੁਰੂ ਨਾਨਕ ਇੱਕ ਹੈ। ਗੁਰੂ ਨਾਨਕ ਨੇ ਜਾਮੇ ਬਦਲੇ ਨੇ, ਜਿਵੇਂ ਆਪਾਂ ਕਹਿੰਦੇ ਵੀ ਮੈਂ ਆਹ ਚੋਲਾ ਲਾਹ ਦੇਣ ਲੱਗਾ ਤੇ ਦੂਜਾ ਪਾਉਣ ਲੱਗਾ। ਆਪਾਂ ਪੜ੍ਹਦੇ ਹਾਂ ਜੋਤ ਰੂਪ ਹਰ ਆਪ, ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰਾਮੇ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਪੱਖੇ ਪਿੱਖੇ ਨਾਲ। ਔਰ ਇਹਦੀ ਮਿਸਾਲ ਆਪਾਂ ਹੁਣੇ ਵੇਖੀ ਹੈ, ਤੀਸਰੇ ਪਾਤਸ਼ਾਹ ਮਾਰੇ ਸ਼ਲੋਕ ਆਏ ਨੇ, ਚੌਥੇ ਪਾਤਸ਼ਾਹ ਦੀ ਅਸਤਪਦੀ ਹੈ, ਪਰ ਥੱਲੇ ਲਿਖਿਆ ਨਾਨਕ। ਗੁਰੂ ਨਾਨਕ ਨੇ ਤੀਜੇ ਜਾਮੇ ਵਿੱਚ ਆਰਿਆ, ਗੁਰੂ ਨਾਨਕ ਨੇ ਚੌਥੇ ਜਾਮੇ ਵਿੱਚ ਤਾਰਿਆ। ਐਸ ਮੌਕੇ ਉਹ ਜੋਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਸੁਭਾਏ ਮਾਨ ਹੈ। ਔਰ ਇਹਦੀ ਆਪਾਂ ਪੁਸ਼ਟੀ ਦਰਬਾਰ ਸਾਹਿਬ ਚੋਂ ਮਿਲੀ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ, ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ।
ਸੇਈ ਪੁਰਖ ਹਰ ਸੇਵੰਦੇ,
ਅਸਲੀ ਬੰਦਾ ਉਹ ਹੈ ਜਿਹੜਾ ਹਰੀ ਦੀ ਸੇਵਾ ਕਰਦਾ ਪਰਮਾਤਮਾ ਦੀ।
ਜਿਨ ਧੁਰ ਮਸਤਕ ਲੇਖ ਲਿਖਾਹੀ,
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਹ ਵੀ ਗੁਰਮੁਖਾ ਗੱਲ ਨੀ ਬਣ, ਹਰਕ ਦੀ ਨੀ ਬਣਦੀ, ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਹੋਣਾ ਉਹੀ ਇਸ ਪਾਸੇ ਲੱਗਦੇ ਨੇ, ਉਹੀ ਪਰਮਾਤਮਾ ਦਾ ਨਾਮ ਲੈਂਦੇ, ਉਹ ਹਰੀ ਦੀ ਸੇਵਾ ਕਰਦੇ ਹਨ।
ਹਰ ਕੇ ਗੁਣ ਨਿਤ ਗਾਵੰਦੇ,
ਇਹ ਨਹੀਂ ਵੀ ਅੱਜ ਬਾਣੀ ਪੜ੍ਹੀ ਤੇ ਕੱਲ ਛੁੱਟੀ ਕੀਤੀ, ਨਾ ਨਾ, ਹਰੀ ਦੇ ਗੁਣ ਦਿਨੇ ਰਾਤ ਉਹ ਗਾਉਂਦੇ ਨੇ ਦਿਨੇ ਰਾਤ। ਆ ਗੁਰੂ ਨਾਨਕ ਨਿਵਾਸ ਦੇ ਸੰਤ ਬਾਬਾ ਜਰਨੈਲ ਸਿੰਘ ਦੇ ਮੌਕੇ ਦੀ ਗੱਲ ਹੈ। ਇੱਕ ਸੁਖਜਿੰਦਰ ਸਿੰਘ ਨਾਮ ਦਾ ਲੀਡਰ ਸੀ ਅਕਾਲੀ ਜੀ ਦਾ, ਆ ਬੇਟਾ ਸ਼ਾਇਦ ਮੈਨੂੰ ਨਾਮ ਭੁੱਲ ਗਿਆ ਉਹਦਾ, ਉਹ ਸੰਤ ਬਾਬਾ ਜਰਨੈਲ ਸਿੰਘ ਨੂੰ ਕਹਿਣ ਲੱਗਾ, ਬਾਬਾ ਜੀ ਇੱਕ ਬੇਨਤੀ ਕਿ ਦੱਸੋ। ਭਾਈ ਸਾਹਿਬ ਕਹਿੰਦੇ ਜੀ, 6 ਦਿਨ ਆ ਜਿਵੇਂ ਦਫ਼ਤਰ ਬੰਦ ਹੋ ਜਾਂਦੇ ਨੇ ਤੇ ਐਤਵਾਰ ਛੁੱਟੀ ਹੁੰਦੀ ਹੈ, ਤੇ ਮੇਰੀ ਬੇਨਤੀ ਵੀ ਜੇ ਆਪਾਂ ਐਤਵਾਰ ਨਿਤਨੇਮ ਨਾ ਕਰੀਏ ਤੇ ਛੁੱਟੀ ਦੇ ਦਿਓ। ਸੰਤ ਹੱਸ ਕੇ ਕਹਿਣ ਲੱਗੇ, ਜਰਨੈਲ ਸਿੰਘ ਹਰੀ ਉਹਨੂੰ ਕਹਿਣ ਲੱਗੇ ਵੀ ਠੀਕ ਹੈ ਸਰਦਾਰ ਜੀ, ਤੁਹਾਡੀ ਗੱਲ ਤਾਂ ਠੀਕ, ਪਰ ਇੱਕ ਮੈਂ ਬੇਨਤੀ ਕਰਾਂ। ਕਹਿੰਦੇ ਦੱਸੋ। ਕਹਿੰਦੇ ਵੀ ਆਪਾਂ ਤੁਹਾਨੂੰ ਨਿਤਨੇਮ ਦੀ ਛੁੱਟੀ ਕਰਾ ਦਾਂਗੇ, ਪਰ ਤੁਸੀਂ ਉਹ ਦਿਨ ਸਾਹ ਨਹੀਂ ਲੈਣਾ। ਵੀ ਤੁਹਾਨੂੰ ਕਹਿਣ ਲੱਗਾ ਜੀ ਐਤਵਾਰ ਦਾ ਨਿਤਨੇਮ ਛੁੱਟੀ ਕਰਾ ਦਿਓ, ਵੀ ਨਿਤਨੇਮ ਨਾ ਕਰਨਾ ਪੈ। ਤੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਵੀ ਕੋਈ ਗੱਲ ਨੀ, ਛੁੱਟੀ ਕਰਾ ਦਿੰਦੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕਰਕੇ, ਪਰ ਐਤਵਾਰ ਸਾਹ ਨਹੀਂ ਲੈਣਾ। ਕਹਿਣ ਲੱਗਾ ਜੀ ਇਹ ਕਿਵੇਂ ਹੋਵੇਗਾ? ਤੇ ਕਹਿਣ ਲੱਗੇ ਜੇ ਪਰਮਾਤਮਾ ਤੈਨੂੰ ਸਾਹ ਦਿੰਦਾ ਹੈ, ਉਹ ਆਪਣੀ ਡਿਊਟੀ ਕਰਦਾ ਤੇ ਤੂੰ ਐਤਵਾਰ ਸਾਹ ਲੈਣਾ, ਰੋਟੀ ਖਾਣਾ ਤੇ ਪਾਣੀ ਪੀਣਾ ਤੇ ਨਿਤਨੇਮ ਕਿਉਂ ਨੀ? ਜੇ ਤਨ ਦੀ ਖੁਰਾਕ ਖਾਣਾ ਤੇ ਮਨ ਦੀ ਖੁਰਾਕ ਕਿਉਂ ਨੀ? ਇਸ ਕਰਕੇ ਸਾਡੇ ਗੁਰਮੁਖੋ ਭਾਣੇ ਨੇ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਭਾਈ ਉਹਨੂੰ ਹਰ ਕੇ ਗੁਣ ਨਿਤ ਗਾਵਦੇ, ਭਾਵ ਹਰ ਰੋਜ਼ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨੂੰ ਚੇਤੇ ਕਰਦੇ ਹਨ।
ਹਰ ਗੁਣ ਗਾਏ ਗੁਣੀ ਸਮਝਾਹੀ,
ਔਰ ਹਰੀ ਦੇ ਗੁਣ ਆਪ ਗਾਉਂਦੇ ਨੇ, ਹੋਰ ਨਾ ਗੁਰਮੁਖ ਪਿਆਰ ਨੂੰ ਉਹ ਸਮਝਾਉਂਦੇ ਨੇ ਜਿਹੜੇ ਚਾਹਵਾਨ ਹਨ।
ਵਡਿਆਈ ਵੱਡੀ ਗੁਰਮੁਖਾ,
ਜਿਨ੍ਹਾਂ ਦਾ ਮੂੰਹ ਗੁਰੂ ਵਾਲੇ ਪਾਸੇ ਵੱਲ ਹੋ ਗਿਆ ਨਾ, ਉਹਨਾਂ ਦੀ ਵੱਡੀਆਂ ਵਡਿਆਈਆਂ, ਉਹਨਾਂ ਨੂੰ ਆਪਾਂ ਚੇਤੇ ਕਰਦੇ ਹਾਂ। ਬਾਬਾ ਨਾਮਦੇਵ ਨੂੰ ਚੇਤੇ ਕਰਦੇ ਹਾਂ, ਬਾਬਾ ਰਵਿਦਾਸ ਜੀ ਨੂੰ ਚੇਤੇ ਕਰਦੇ ਹਾਂ, ਬਾਬਾ ਕਬੀਰ ਜੀ ਨੂੰ ਚੇਤੇ ਕਰਦੇ ਹਾਂ, ਬਾਬਾ ਦੀਪ ਸਿੰਘ ਨੂੰ ਚੇਤੇ ਕਰਦੇ ਹਾਂ, ਬਾਬਾ ਬੁੱਢਾ ਸਾਹਿਬ ਨੂੰ ਚੇਤੇ ਕਰਦੇ ਹਾਂ ਨਾ, ਉਹ ਜਿਹੜੇ ਗੁਰਮੁਖ ਪਿਆਰੇ ਜਿਹੜੇ ਨੇ ਉਹਨਾਂ ਦੀਆਂ ਵੱਡੀਆਂ ਵਡਿਆਈਆਂ ਹਨ।
ਗੁਰ ਪੂਰੈ ਹਰ ਨਾਮ ਸਮਾਹੀ,
ਔਰ ਉਸ ਪੂਰਨ ਗੁਰੂ ਦੇ ਕੋਲੋਂ ਨਾਮ ਲੈ ਕਰਕੇ ਉਸ ਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਨੇ। ਤੂੰ ਤੂੰ ਕਰਤਾ ਤੂੰ ਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਾ ਦੇਖਾਂ ਤਾਂ ਤੂੰ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਤੇ ਗੁਰੂ ਕਿਆਂ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਰ ਕੇ ਗੁਣ ਨਿਤ ਗਾਵੰਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।